ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 6 ਮਾਰਚ 2026 ਤੇ ਸਟੂਡੀਓ ਦੀ ਘੜੀ ਦੇ ਮੁਤਾਬਕ ਵੱਜ ਰਹੇ ਨੇ ਜੀ ਸ਼ਾਮ ਦੇ 4 ਤੇ ਜੇ ਤੇ ਤੁਸੀਂ ਸਾਡਾ ਰਿਪੀਟ ਪ੍ਰੋਗਰਾਮ ਸੁਣ ਰਹੇ ਹੋ ਤੇ ਰਾਤ ਦੇ ਕਰੀਬਨ 10 ਵੱਜ ਰਹੇ ਹੋਣਗੇ ਤੇ ਜੇ ਤੁਸੀਂ ਸਾਡੇ ਨਾਲ ਆਨਲਾਈਨ ਜਾਂ SBS ਆਡੀਓ ਐਪ ਰਾਹੀਂ ਜੁੜੇ ਹੋ ਤੇ ਵੇਲਾ ਤੇ ਕੋਈ ਵੀ ਹੋ ਸਕਦਾ ਪਰ ਅਗਲੇ 60 ਮਿੰਟ ਤੁਹਾਡੇ ਬਹੁਤ ਹੀ ਵਧੀਆ ਜਾਣ ਵਾਲੇ ਨੇ ਕਿਉਂਕਿ ਅਗਲੇ 60 ਮਿੰਟਾਂ ਤੱਕ ਹੋਣ ਵਾਲੀ ਹੈ ਜੀ ਪੰਜਾਬੀਆਂ ਨਾਲ, ਪੰਜਾਬੀਆਂ ਬਾਰੇ ਪੰਜਾਬੀ ਵਿੱਚ ਗੱਲਾਂ ਬਾਤਾਂ, ਉਹ ਵੀ ਵਿਮੈਨਸ ਡੇ ਸਪੈਸ਼ਲ। ਹਾਂਜੀ, ਕਿਉਂਕਿ ਆਉਣ ਵਾਲੇ ਐਤਵਾਰ ਯਾਨੀ ਕਿ 8 ਮਾਰਚ ਨੂੰ ਹੈਗਾ ਹੈ ਜੀ ਇੰਟਰਨੈਸ਼ਨਲ ਵਿਮੈਨਸ ਡੇ। ਉਹ ਮੌਕਾ ਜਦੋਂ ਤੁਹਾਡੀ ਜੀਵਨ ਵਿੱਚ ਜਿੰਨੀਆਂ ਵੀ ਔਰਤਾਂ ਨੇ, ਜਿੰਨੀਆਂ ਵੀ ਵਿਮੈਨ ਨੇ, ਉਹਨਾਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇਣ ਦਾ, ਤੇ ਅੱਜ ਇਸੇ ਬਾਰੇ ਗੱਲ ਕਰਾਂਗੇ ਜੀ। ਤੇ ਅੱਜ ਦਾ ਮੇਰਾ ਸਵਾਲ ਵੀ ਤੁਹਾਡੇ ਲਈ ਇਹੀ ਹੈ ਕਿ ਤੁਹਾਡੇ ਜੀਵਨ ਵਿੱਚ ਅਜਿਹੀ ਕਿਹੜੀ ਔਰਤ ਹੈ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ। ਤੇ ਜੇਕਰ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਲਈ ਤਾਂ ਉਹ ਮੇਰੇ ਮਾਂ ਹੋਣਗੇ ਜੀ, ਮੇਰੇ ਮੰਮੀ ਜੀ। ਤੇ ਤੁਹਾਡੇ ਜੀਵਨ ਵਿੱਚ ਅਜਿਹੀ ਕਿਹੜੀ ਲੇਡੀਜ਼ ਨੇ, ਕਿਹੜੇ ਵਿਮੈਨ ਨੇ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਹੋਵੇ, ਪਿਆਰ ਦਿੱਤਾ ਹੋਵੇ? ਅੱਜ ਵਿਮੈਨਸ ਡੇ ਮੌਕੇ ਜ਼ਰੂਰ ਲਿਖ ਕੇ ਭੇਜੋ ਜੀ ਉਹਨਾਂ ਦਾ ਨਾਮ। ਤੇ ਕਰਨਾ ਕਿੱਦਾਂ ਹੈ ਜੀ? SMS ਕਰਕੇ। SMS ਕਰਨ ਲਈ ਨੰਬਰ ਨੋਟ ਕਰ ਲਓ, ਨੰਬਰ ਹੈ ਜੀ 0439797960 4397967। ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੇ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸਟ ਸਟ੍ਰੀਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਤੁਸੀਂ SMS ਕਰਕੇ ਦੱਸਣਾ ਹੈ ਕਿ ਤੁਹਾਡੇ ਜੀਵਨ ਵਿੱਚ ਅਜਿਹੇ ਕਿਹੜੀ ਲੇਡੀ ਹੈ, ਕਿਹੜੀ ਵੁਮਨ ਹੈ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਹੋਵੇ, ਬਹੁਤ ਸਾਰਾ ਪਿਆਰ ਦਿੱਤਾ ਹੋਵੇ, ਉਹਨਾਂ ਦਾ ਨਾਮ SMS ਕਰਕੇ ਭੇਜੋ 0439797967 ਉੱਤੇ। ਇਸ ਤੋਂ ਇਲਾਵਾ ਅਸੀਂ ਵੀ ਤੁਹਾਨੂੰ ਮਿਲਾਵਾਂਗੇ ਜੀ ਪ੍ਰੇਰਨਾਦਾਇਕ ਔਰਤਾਂ ਦੇ ਨਾਲ, ਕਰਾਵਾਂਗੇ ਗੱਲ ਤੁਹਾਡੀ ਨੀਨਾ ਮੰਡ ਜੀ ਦੇ ਨਾਲ, ਜਿਨ੍ਹਾਂ ਨੇ ਆਪਣਾ ਕਰੀਅਰ ਖਤਮ ਕਰਨ ਤੋਂ ਬਾਅਦ ਮੁੜ ਤੋਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ, ਉਹ ਵੀ ਇੱਕ ਆਰਟਿਸਟਿਕ ਦੁਨੀਆ ਵਿੱਚ। ਕਿਵੇਂ? ਉਸ ਤੋਂ ਇਲਾਵਾ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਪੰਜਾਬ ਦੇ ਇਤਿਹਾਸ ਦੇ ਇੱਕ ਕਰੈਕਟਰ ਮਹਾਰਾਣੀ ਜਿੰਦਾ ਨਾਲ। ਇਸ ਨਾਮ ਦਾ ਇੱਕ ਨਵਾਂ ਥੀਏਟਰ ਸ਼ੋਅ ਵੀ ਹੋ ਰਿਹਾ ਹੈ ਮੈਲਬਨ ਵਿੱਚ। ਕੌਣ ਨੇ ਮਹਾਰਾਣੀ ਜਿੰਦਾ ਤੇ ਕੀ ਹੈ ਥੀਏਟਰ ਦਾ ਪ੍ਰੋਗਰਾਮ, ਜਾਣਨ ਲਈ ਥੋੜ੍ਹਾ ਜਿਹਾ ਕਰੋ ਜੀ ਇੰਤਜ਼ਾਰ ਤੇ ਬਣੇ ਰਹੋ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ। ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਤੇ ਤੁਹਾਡੇ SMS ਜਦੋਂ ਤੱਕ ਤੁਸੀਂ ਮੈਨੂੰ ਭੇਜ ਰਹੇ ਹੋ, ਉਹੀ SMS ਜਿਹਦੇ ਵਿੱਚ ਤੁਸੀਂ ਲਿਖ ਕੇ ਭੇਜਣਾ ਹੈ ਜੀ ਕਿ ਤੁਹਾਡੇ ਜੀਵਨ ਵਿੱਚ ਅਜਿਹੀ ਕਿਹੜੀ ਵੁਮਨ ਹੈ ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ, ਕਿਉਂਕਿ ਅੱਜ ਹੈ ਜੀ ਸਾਡਾ ਵਿਮੈਨਸ ਡੇ ਸਪੈਸ਼ਲ ਪ੍ਰੋਗਰਾਮ। SMS ਜ਼ਰੂਰ ਭੇਜੋ 0439797967 4347797967 ਉੱਤੇ। ਤੇ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਨੇ ਆ ਜੀ ਆਸੇ ਪਾਸੇ ਦੀ ਖਬਰਸਾਰ।
SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਤਾਰੀਖ ਹੋ ਚੁੱਕੀ ਹੈ 6 ਮਾਰਚ 2026 ਅਤੇ ਦਿਨ ਸ਼ੁੱਕਰਵਾਰ ਦਾ। ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। ਮੱਧ ਪੂਰਬ ਦੇ ਵਿੱਚ ਵੱਡੇ ਪੱਧਰ ਤੇ ਉਡਾਣਾ ਰੱਦ ਹੋਣ ਕਾਰਨ ਦੁਬਈ ਦੇ ਵਿੱਚ ਫਸੇ ਆਸਟ੍ਰੇਲੀਆਈ ਲੋਕ ਇਲਾਕੇ ਤੋਂ ਬਾਹਰ ਨਿਕਲਣ ਲਈ ਵੱਖ ਵੱਖ ਤਰੀਕੇ ਖੋਜ ਰਹੇ ਨੇ। ਵੱਖ ਵੱਖ ਦੇਸ਼ਾਂ ਵੱਲੋਂ ਆਪਣੀ ਹਵਾਈ ਸੀਮਾ ਯਾਨੀ 에ਅਰ ਸਪੇਸ ਬੰਦ ਕੀਤੇ ਜਾਣ ਕਾਰਨ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਨੇ, ਜਿਸ ਕਾਰਨ 에ਅਰਲਾਈਨਸ ਨੂੰ ਆਪਣੀਆਂ ਸੇਵਾਵਾਂ ਮੁਲਤਵੀ ਕਰਨ ਜਾਂ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਰਸਤਿਆਂ ਵਿੱਚੋਂ ਇੱਕ ਰਾਹੀਂ ਆਪਣੀਆਂ ਫਲਾਈਟਾਂ ਨੂੰ ਉਡਾਉਣ ਲਈ ਮਜਬੂਰ ਹੋਣਾ ਪਿਆ ਹੈ। ਨੇਪਾਲ ਦੀਆਂ ਚੋਣਾਂ ਦੇ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਪਰ ਨੇਪਾਲੀ ਲੋਕਾਂ ਨੂੰ ਇਸ ਅਹਿਮ ਵੋਟਿੰਗ ਦੇ ਨਤੀਜਿਆਂ ਲਈ ਅਗਲੇ ਹਫ਼ਤੇ ਤੱਕ ਉਡੀਕ ਕਰਨੀ ਪੈ ਸਕਦੀ ਹੈ। ਇਹ ਪਹਿਲੀ ਵੋਟਿੰਗ ਹੈ ਜੋ ਸਰਕਾਰ ਵਿਰੁੱਧ ਹਿੰਸਕ ਨੌਜਵਾਨ ਅਗਵਾਈ ਵਾਲੇ ਵਿਦਰੋਹ ਤੋਂ ਬਾਅਦ ਹੋ ਰਹੀ ਹੈ, ਜਿਸ ਵਿੱਚ 77 ਲੋਕ ਮਾਰੇ ਗਏ ਸਨ ਅਤੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਸੀ। ਸੁਤੰਤਰ ਵਿਸ਼ਲੇਸ਼ਕ ਅਤੇ ਨੇਪਾਲ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਭੋਜਰਾਜ ਪੋਖਰੇਲ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲ ਹੋ ਰਿਹਾ ਇਹ ਰੁਝਾਨ ਇਤਿਹਾਸਕ ਬਦਲਾਅ ਨੂੰ ਦਰਸਾਉਂਦਾ ਹੈ।
This election, all the political parties, whether they are old or new, they have more focused on the youth. That's a great shift in our electoral history.
ਇਰਾਨ ਉੱਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਬਾਅਦ ਮੱਧ ਪੂਰਬ ਦੇ ਵਿੱਚ ਜੰਗ ਹੋਰ ਭੜਕ ਗਈ ਹੈ। ਇਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਜ਼ਰਾਈਲ, ਅਮਰੀਕੀ ਅੱਡਿਆਂ ਅਤੇ ਗੁਆਂਢੀ ਦੇਸ਼ਾਂ ਤੇ ਹਮਲੇ ਕੀਤੇ ਨੇ। ਜਿਵੇਂ ਜਿਵੇਂ ਇਜ਼ਰਾਈਲ ਇਰਾਨ ਨਾਲ ਜੁੜੇ ਲੜਾਕੂ ਗਰੁੱਪ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉਸ ਨੇ ਬੈਰੂਤ ਦੇ ਕੁਝ ਹਿੱਸਿਆਂ ਵਿੱਚ ਇਲਾਕਾ ਖਾਲੀ ਕਰਨ ਦੀ ਵੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਇਰਾਨ ਦੇ ਵਿੱਚ 1200 ਤੋਂ ਵੱਧ, ਲੈਬਨਾਨ ਵਿੱਚ 100 ਤੋਂ ਵੱਧ ਅਤੇ ਇਜ਼ਰਾਈਲ ਵਿੱਚ ਕਰੀਬ 1 ਦਰਜਨ ਲੋਕ ਮਾਰੇ ਗਏ ਹਨ, ਜਦੋਂ ਕਿ 6 ਅਮਰੀਕੀ ਸੈਨਿਕਾਂ ਦੀ ਵੀ ਮੌਤ ਹੋ ਗਈ ਹੈ। ਬੈਰੂਤ ਦੇ ਨਿਵਾਸੀ ਯੂਸਫ ਨਾਬਲੂਸੀ ਉਹਨਾਂ ਹਜ਼ਾਰਾਂ ਲੋਕਾਂ ਵਿੱਚੋਂ ਹਨ ਜੋ ਉੱਥੋਂ ਭੱਜ ਰਹੇ ਨੇ।
We got sucked into a mess that we have nothing to do with. People have been displaced and are now staying on the streets and this is wrong.
ਅਤੇ ਹੁਣ ਗੱਲ ਖੇਡਾਂ ਦੀ, ਯਾਨੀ ਫਾਰਮੂਲਾ 1 ਦੀ। ਆਸਕਰ ਪਿਆਸਤਰੀ ਦਾ ਕਹਿਣਾ ਹੈ ਕਿ ਉਹ ਮੈਕਲੈਰਨ ਲਈ ਟੀਮ ਮੈਂਬਰ ਵਜੋਂ ਖੇਡਣ ਲਈ ਤਿਆਰ ਨੇ। ਉਸ ਦਾ ਕਹਿਣਾ ਹੈ ਕਿ ਟੀਮ ਦੇ ਹੁਕਮਾਂ ਦੀ ਉਲੰਘਣਾ ਕਰਕੇ ਵਿਸ਼ਵ ਚੈਂਪੀਅਨਸ਼ਿਪ ਨਹੀਂ ਜਿੱਤੀ ਜਾਂਦੀ। ਪਿਛਲੇ ਸੀਜ਼ਨ ਦੇ ਵਿੱਚ ਫਾਰਮੂਲਾ 1 ਦੇ ਵਿੱਚ ਅੰਗਰੇਜ਼ੀ ਟੀਮ ਵੱਲੋਂ ਆਪਣੇ ਡਰਾਈਵਰਾਂ ਪਿਆਸਤਰੀ ਅਤੇ ਲੈਂਡੋ ਨੋਰਿਸ ਨੂੰ ਸੰਭਾਲਣ ਦਾ ਮੁੱਦਾ ਛਾਇਆ ਰਿਹਾ ਸੀ, ਕਿਉਂਕਿ ਨੋਰਿਸ ਨੇ ਪਿੱਛੋਂ ਆ ਕੇ ਆਪਣੇ ਹੀ ਸਾਥੀ ਖਿਡਾਰੀ ਤੋਂ ਚੈਂਪੀਅਨਸ਼ਿਪ ਖੋਹ ਲਈ ਸੀ। ਇਸ ਹਫ਼ਤੇ ਦੇ ਅੰਤ ਦੇ ਵਿੱਚ ਮੈਲਬਨ ਦੇ ਵਿੱਚ ਹੋਣ ਵਾਲੀ ਆਸਟ੍ਰੇਲੀਅਨ ਗ੍ਰੈਂਡ ਪ੍ਰੀ ਤੋਂ ਪਹਿਲਾਂ ਵਿਰੋਧੀ ਰੈਡਬੁੱਲ ਸਟਾਰ ਮੈਕਸ ਵਰਸਟੈਪਨ ਦਾ ਕਹਿਣਾ ਹੈ ਕਿ ਕਈ ਵੱਡੇ ਤਕਨੀਕੀ ਬਦਲਾਅ ਅਤੇ ਨਵੇਂ ਨਿਯਮਾਂ ਕਾਰਨ ਇਹ ਸਾਲ ਚੁਣੌਤੀਪੂਰਨ ਰਹੇਗਾ। ਅਤੇ ਇਸ ਹਫ਼ਤੇ ਦੀ ਵੱਡੀ ਖ਼ਬਰ ਪੰਜਾਬ ਤੋਂ। ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸ਼ਰਧਾ, ਜੋਸ਼ ਅਤੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਲੱਖਾਂ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮੱਥਾ ਟੇਕਿਆ। ਹੋਲੇ ਮਹੱਲੇ ਦੇ ਆਖਰੀ ਦਿਨ ਤਖ਼ਤ ਕੇਸਗੜ੍ਹ ਸਾਹਿਬ ਦੇ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਸਮਾਗਮ ਦਾ ਕੇਂਦਰ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਸਜਾਇਆ ਮਹੱਲਾ ਰਿਹਾ। ਇਸ ਮਹੱਲੇ ਦੀ ਅਗਵਾਈ ਪ੍ਰਮੁੱਖ ਬਾਬਾ ਬੁੱਢਾ ਦਲ ਜੀ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਕੀਤੀ ਗਈ। ਗੁਰਦੁਆਰਾ ਸ਼ਹੀਦੀ ਬਾਗ ਤੋਂ ਸ਼ੁਰੂ ਹੋਇਆ ਮਹੱਲਾ ਨਵੀਂ ਆਬਾਦੀ ਬੱਸ ਅੱਡੇ ਹੌਲਗੜ੍ਹ ਤੋਂ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਪੁੱਜਿਆ, ਜਿੱਥੇ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਘੋੜਸਵਾਰੀ, ਨਿਜਬਾਜ਼ੀ, ਤਲਵਾਰਬਾਜ਼ੀ ਅਤੇ ਗੱਤਕੇ ਦੇ ਕਰਤੱਵਾਂ ਦਾ ਸੰਗਤ ਨੇ ਖੂਬ ਆਨੰਦ ਮਾਣਿਆ। ਹੋਲਾ ਮਹੱਲਾ ਦੇ ਸਮਾਗਮ ਦੌਰਾਨ ਪੂਰਾ ਸ਼ਹਿਰ ਗੁਰਬਾਣੀ ਕੀਰਤਨ, ਅਰਦਾਸ ਅਤੇ ਨਗਾਰਿਆਂ ਦੀ ਧੁੰਨ ਨਾਲ ਗੂੰਜਦਾ ਰਿਹਾ। ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ਰਧਾਲੂਆਂ ਵੱਲੋਂ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਗਏ। ਅੱਜ ਦੇ ਖਬਰਨਾਮੇ ਵਿੱਚ ਫਿਲਹਾਲ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।
ਜੀ ਹਾਂ ਦੋਸਤੋ, ਜਿਵੇਂ ਕਿ ਅੱਜ ਮੈਂ ਸ਼ੋਅ ਦੀ ਸ਼ੁਰੂਆਤ ਵਿੱਚ ਹੀ ਕਿਹਾ ਸੀ ਕਿ ਅੱਜ ਸਾਡਾ ਵਿਮੈਨਸ ਡੇ ਸਪੈਸ਼ਲ ਪ੍ਰੋਗਰਾਮ ਹੈ, ਤੇ ਆਓ ਫਿਰ ਸੁਣਦੇ ਹਾਂ ਆਸਟ੍ਰੇਲੀਆ ਵਿੱਚ ਵਸਦੀ ਪੰਜਾਬੀ ਮੂਲ ਦੀਆਂ ਮਹਿਲਾਵਾਂ ਤੋਂ ਕਿ ਉਹਨਾਂ ਦੀ ਸਫਲਤਾ ਦਾ ਆਖਰ ਕੀ ਰਾਜ਼ ਹੈ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਪਿਛਲੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ਵ ਭਰ ਵਿੱਚ ਵਸਦੀਆਂ ਔਰਤਾਂ ਦੀ ਸਮਾਜਿਕ, ਸੱਭਿਆਚਾਰਕ, ਸਿਆਸੀ ਅਤੇ ਆਰਥਿਕ ਸਫਲਤਾ ਮਨਾਈ ਜਾਂਦੀ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਔਰਤਾਂ ਸਮਾਜ ਵਿੱਚ ਬਰਾਬਰ ਦੇ ਹੱਕ ਲੈਣ ਲਈ ਅਤੇ ਲਿੰਗ ਅਸਮਾਨਤਾ ਪ੍ਰਤੀ ਆਵਾਜ਼ ਉਠਾਉਣ ਲਈ ਇਕੱਠੀਆਂ ਹੁੰਦੀਆਂ ਸਨ, ਜਿੱਥੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਨੀਂਹ ਰੱਖ ਹੋਈ। 1 ਸਦੀ ਤੋਂ ਵੀ ਵੱਧ ਸਮੇਂ ਤੋਂ ਬਾਅਦ 8 ਮਾਰਚ ਨੂੰ ਮਨਾਏ ਜਾਂਦੇ ਇਸ ਦਿਵਸ ਮੌਕੇ ਔਰਤਾਂ ਹਰ ਖੇਤਰ ਵਿੱਚ ਤਰੱਕੀ ਮਨਾਉਣ ਦੇ ਨਾਲ ਨਾਲ ਲੋੜੀਂਦੇ ਹੱਕਾਂ ਦੀ ਗੱਲ ਵੀ ਕਰਦੀਆਂ ਹਨ। ਹਰ ਸਾਲ SBS ਪੰਜਾਬੀ ਤੁਹਾਡੇ ਤੱਕ ਆਸਟ੍ਰੇਲੀਆ ਦੇ ਸਮਾਜ ਵਿੱਚ ਵਸਦੀਆਂ ਉਹਨਾਂ ਪੰਜਾਬੀ ਔਰਤਾਂ ਦੀ ਕਹਾਣੀ ਸਾਂਝੀ ਕਰਦਾ ਹੈ ਜੋ ਹਰ ਮੁਸ਼ਕਿਲ ਨੂੰ ਸਰ ਕਰਦੇ ਸਮਾਜ ਵਿੱਚ ਅਤੇ ਆਪਣੇ ਪੇਸ਼ੇ ਵਿੱਚ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਉਹਨਾਂ ਅਨੇਕਾਂ ਕਹਾਣੀਆਂ ਵਿੱਚੋਂ ਕੁਝ ਕਿੱਸੇ ਅੱਜ ਦੀ ਇਸ ਪੋਡਕਾਸਟ ਵਿੱਚ ਲੈ ਕੇ ਹਾਜ਼ਰ ਹਾਂ। SBS ਪੰਜਾਬੀ ਤੋਂ ਮੈਂ ਜਸਮੀਤ ਕੌਰ। ਆਸਟ੍ਰੇਲੀਆ ਦੇ ਖੇਡ ਮੈਦਾਨਾਂ ਤੋਂ ਲੈ ਕੇ ਸੰਸਦ ਤੱਕ ਪੰਜਾਬੀ ਮੁਟਿਆਰਾਂ ਆਪਣੇ ਨਾਮ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਦਾ ਨਾਮ ਵੀ ਰੋਸ਼ਨ ਕਰ ਰਹੀਆਂ ਹਨ। ਇਹਨਾਂ ਵਿੱਚੋਂ ਹੀ ਭਾਰਤੀ ਪ੍ਰਵਾਸੀ ਪਰਵਿੰਦਰ ਕੌਰ ਆਸਟ੍ਰੇਲੀਆ ਵਿੱਚ ਸਿੱਖ ਧਰਮ ਗ੍ਰੰਥ ਤੇ ਸਹੁੰ ਚੁੱਕਣ ਵਾਲੀ ਪਹਿਲੀ ਸੰਸਦ ਮੈਂਬਰ ਬਣੀ। 2007 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ ਪਰਵਿੰਦਰ ਕੌਰ ਨੇ ਬਾਇਓਟੈਕਨੋਲੋਜਿਸਟ ਵਜੋਂ ਵਿਗਿਆਨ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ ਅਤੇ 2025 ਤੋਂ ਵੈਸਟਰਨ ਆਸਟ੍ਰੇਲੀਆ ਦੀ ਲੈਜਿਸਲੇਟਿਵ ਕਾਉਂਸਲ ਦੇ ਮੈਂਬਰ ਹਨ। ਉਹਨਾਂ ਦਾ ਮੰਨਣਾ ਹੈ ਕਿ ਮਿਹਨਤ ਨਾਲ ਹੀ ਸਫਲਤਾ ਮਿਲਦੀ ਹੈ।
ਹਾਰਡ ਵਰਕ ਇਜ਼ ਲਾਈਕ ਇਜ਼ ਦ ਵੈਰੀ ਵੈਰੀ ਫਾਊਂਡੇਸ਼ਨ, ਬਟ ਐਟ ਦ ਸੇਮ ਟਾਈਮ ਜਿਵੇਂ ਕਿ ਆਪਾਂ ਆਪਣੇ ਯੂਨੋ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਿਊਮਿਲਿਟੀ ਦੇ ਨਾਲ, ਕਿਉਂਕਿ ਜਦੋਂ ਤੁਸੀਂ ਕਿਸੇ ਤੋਂ ਲਰਨ ਕਰਨਾ ਚਾਹੁੰਦੇ ਹੋ, ਜਦੋਂ ਤੁਸੀਂ ਕੁਝ ਜ਼ਿੰਦਗੀ 'ਚ ਸਿੱਖਣਾ ਚਾਹੁੰਦੇ ਹੋ, ਦੈਨ ਯੂ ਕੈਨ ਓਨਲੀ ਡੂ ਦੈਟ ਵਿਦ ਹਿਊਮਿਲਿਟੀ, ਯੂ ਕੈਨ ਓਨਲੀ ਡੂ ਦੈਟ ਵਿਦ ਦੈਟ ਐਟੀਟਿਊਡ। ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਲਈ ਕੁਝ ਲੋਕ ਦਰਵਾਜ਼ੇ ਖੋਲ੍ਹਣ ਅਤੇ ਮੈਂ ਵੀ ਇਹੀ ਕੋਸ਼ਿਸ਼ ਕਰੂੰਗੀ ਕਿ ਜਦੋਂ ਮੈਂ ਹੁਣ ਪਾਰਲੀਮੈਂਟ ਦੇ ਵਿੱਚ ਇਸ ਜਗ੍ਹਾ 'ਤੇ ਗਵਰਨੈਂਸ ਦੇ ਵਿੱਚ ਲੀਡਰਸ਼ਿਪ ਰੋਲ ਦੇ ਵਿੱਚ ਹੈ ਤਾਂ ਮੈਂ ਜਿੰਨੇ ਜ਼ਿਆਦਾ ਦਰਵਾਜ਼ੇ ਖੋਲ੍ਹ ਸਕਾਂ ਮੇਰੇ ਤੋਂ ਬਾਅਦ ਆਉਣ ਵਾਲਿਆਂ ਲਈ, ਉਹ ਮੇਰੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੋਏਗੀ।
ਆਸਟ੍ਰੇਲੀਆ ਵਿੱਚ ਅਗਵਾਈ ਕਰਨ ਵਾਲੇ ਅਹੁਦਿਆਂ ਉੱਤੇ ਹੁਣ ਔਰਤਾਂ ਵੱਧ ਚੜ੍ਹ ਕੇ ਪਹੁੰਚ ਰਹੀਆਂ ਹਨ, ਜਿਵੇਂ ਕਿ ਡਾਕਟਰ ਨਵਪ੍ਰੀਤ ਕੌਰ, ਜੋ ਜਨਵਰੀ 2024 ਤੋਂ ਤਸਮਾਨੀਆ ਵਿੱਚ ਨਿਯੁਕਤ ਭਾਰਤ ਦੀ ਪਹਿਲੀ ਕੌਂਸਲ ਆਫ ਇੰਡੀਆ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਅਹੁਦੇ ਉੱਤੇ ਸਮਾਜਿਕ ਏਕਤਾ ਪ੍ਰਤੀ ਕੰਮ ਕਰਨ 'ਤੇ ਉਹ ਖਾਸ ਮਾਣ ਮਹਿਸੂਸ ਕਰਦੇ ਹਨ।
ਇਹ ਸਫ਼ਰ ਬਹੁਤ ਸੋਹਣਾ ਹੈ ਔਰ ਮੈਂ ਆਪਣੇ ਆਪ ਨੂੰ ਆਈ ਕੰਸੀਡਰ ਮਾਈ ਸੈਲਫ ਲੱਕੀ ਦੈਟ ਆਈ ਹੈਵ ਬੀਨ ਚੋਜ਼ਨ ਫੋਰ ਦਿਸ ਰੋਲ ਐਂਡ ਪ੍ਰਿਵਿਲੇਜ ਟੂ ਬੀ ਦਾ ਫਸਟ ਆਨਰੇਰੀ ਕੌਂਸਲ ਐਂਡ ਸਭ ਤੋਂ ਅੱਛੀ ਚੀਜ਼ ਮੈਨੂੰ ਲੱਗਦੀ ਆਈ ਥਿੰਕ ਆਮ ਪੀਪਲ ਪਰਸਨ ਸੋ ਐਂਡ ਆਈ ਲਵ ਬੀਂਗ ਇਨ ਕੰਟੈਕਟ ਵਿਦ ਮਾਈ ਓਨ ਕਮਿਊਨਿਟੀ। ਹਮੇਸ਼ਾ ਇੱਕ ਮੈਸੇਜ ਹਮੇਸ਼ਾ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਅਸੀਂ ਬਾਹਰ ਰੇਸਿਜ਼ਮ ਜਾਂ ਬਾਹਰ ਬੁਲਿੰਗ ਵਾਸਤੇ ਬਹੁਤ ਈਜ਼ੀਲੀ ਸਲੋਗਨ ਜਾਂ ਪ੍ਰੋਟੈਸਟ ਕਰਦੇ ਹਾਂ, ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਨਕਲੂਡ ਐਵਰੀ ਵਨ ਹੈਜ਼ ਦੈਟ ਇੰਡੀਵਿਜੁਅਲ ਰਿਸਪੋਂਸੀਬਿਲਿਟੀ ਕਿ ਆਪਾਂ ਜਿਹੜੀ ਆਪਣੀ ਇੰਟਰਨਲ ਬੁਲਿੰਗ ਆ ਨਾ, ਇੰਟਰਨਲ ਡਿਸਕ੍ਰੀਮੀਨੇਸ਼ਨ ਹੈਗਾ ਆ, ਉਹਨੂੰ ਆਪਾਂ ਸਾਰਾ ਜਿਹੜਾ ਇੱਕ ਕਮਿਊਨਿਟੀ ਹੈਗੀ ਆ ਉਸ ਚੀਜ਼ ਤੇ ਵਰਕ ਪਹਿਲਾਂ ਕਰੀਏ, ਇਹ ਮੇਰਾ ਹਮੇਸ਼ਾ ਇੱਕ ਬੜਾ ਕਲੀਅਰ ਮੈਸੇਜ ਹੁੰਦਾ।
ਜੇ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਪੜ੍ਹਾਈ ਵਿੱਚ ਅੱਵਲ ਆਉਣ ਵਾਲੀਆਂ ਪੰਜਾਬੀ ਮੁਟਿਆਰਾਂ ਵੀ ਕਮਾਲ ਕਰ ਰਹੀਆਂ ਹਨ। ਸਿਡਨੀ ਰਹਿੰਦੀ ਮਨਕੀਰਤ ਕੌਰ ਨੇ ਨਿਊ ਸਾਊਥ ਵੇਲਸ ਵਿੱਚ ਇੰਗਲਿਸ਼ ਸਟੈਂਡਰਡ ਵਿਸ਼ਾ ਪੜ੍ਹਨ ਵਾਲੇ 33,000 ਤੋਂ ਵੱਧ ਵਿਦਿਆਰਥੀਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਨਾ ਹਾਰ ਮੰਨਣ ਵਾਲੀ ਭਾਵਨਾ ਨੇ ਹੀ ਉਹਨਾਂ ਨੂੰ ਪੜ੍ਹਾਈ ਵਿੱਚ ਕਾਮਯਾਬੀ ਦਿੱਤੀ।
ਇੱਕ ਗੱਲ ਇਹ ਅਚੀਵਮੈਂਟ ਦਾ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਆਈ ਹੈ, ਮੇਰੇ ਸਾਰੇ ਦੋਸਤ, ਮੇਰੀ ਫੈਮਿਲੀ ਜਦੋਂ ਉਹ ਖੁਸ਼ ਹੁੰਦੇ ਨੇ ਉਹੀ ਮੈਨੂੰ ਖੁਸ਼ੀ ਮਿਲਦੀ ਹੈ ਜ਼ਿਆਦਾ, ਸਭ ਤੋਂ ਜ਼ਿਆਦਾ ਵੀ ਮੈਂ ਉਹਨਾਂ ਨੂੰ ਇੱਕ ਇੰਨੀ ਵਧੀਆ ਗਿਫਟ ਦਿੱਤਾ ਜਿਹਦਾ ਉਹ ਇੰਨਾ ਖੁਸ਼ ਹੋ ਸਕੇ। ਹਾਂਜੀ, ਹਮੇਸ਼ਾ ਪੜ੍ਹਾਈ ਕਰਕੇ ਆਪਣਾ ਮਾਇੰਡ ਸੈਟ ਮੈਂ ਫੋਕਸ ਰੱਖਿਆ ਵੀ ਮੈਂ ਇਸ ਮੰਚ ਤੇ ਪਹੁੰਚਣਾ ਹੈ ਤੇ ਉਸ ਕਰਕੇ ਹੀ ਮੈਂ ਇੱਥੇ ਪਹੁੰਚ ਸਕਿਆ। ਅੱਜ ਮੈਂ ਬਹੁਤ ਜ਼ਿਆਦਾ ਮਿਹਨਤ ਪਾ ਕੇ ਹੀ ਕੀਤਾ, ਐਵੇਂ ਕੋਈ ਗੱਲ ਨਹੀਂ ਹੈਗੀ ਵੀ ਮੇਰੀ ਇੰਗਲਿਸ਼ ਜਨਮ ਤੋਂ ਹੀ ਬਹੁਤ ਵਧੀਆ ਸੀ। ਓਬਵੀਅਸਲੀ ਮੈਂ ਪੰਜਾਬੀ ਪਹਿਲਾਂ ਸਿੱਖੀ ਸੀ, ਸੋ ਮੈਂ ਹਾਰਡ ਵਰਕ ਦੇ ਨਾਲ ਹੀ ਕੀਤਾ। ਤੇ ਕਦੇ ਕਦੇ ਆਪਾਂ ਨੂੰ ਕੀ ਹੁੰਦਾ ਵੀ ਆਪਾਂ ਸੋਚਦੇ ਵੀ ਮੋਟੀਵੇਸ਼ਨ ਦੇ ਨਾਲ ਪੜ੍ਹਾਈ ਹੁੰਦੀ ਹੈ, ਪਰ ਡਿਸਿਪਲਿਨ ਜਿਹੜੀ ਚੀਜ਼ ਹੈ, ਤੁਸੀਂ ਆਪਣੇ ਆਪ ਨੂੰ ਜੇ ਡਿਸਿਪਲਿਨ ਰੱਖੋਗੇ ਵੀ ਮੈਂ ਇੱਕ ਘੰਟਾ ਅੱਜ ਪੜ੍ਹਨਾ ਹੀ ਪੜ੍ਹਨਾ ਹੈ, ਉਹਦੇ ਨਾਲ ਹੌਲੀ ਹੌਲੀ ਤੁਸੀਂ ਦੇਖੋਗੇ ਲੌਂਗ ਰਨ ਚ ਵੀ ਤੁਹਾਡੇ ਜਿਹਦੇ ਆਊਟਕਮ ਨੇ ਉਹ ਆਪ ਹੀ ਤੁਹਾਨੂੰ ਦਿਖਾਣਗੇ।
ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਦੀਆਂ ਉਪਲਬਧੀਆਂ ਮਨਾਈਆਂ ਜਾਂਦੀਆਂ ਹਨ ਅਤੇ ਤਰੱਕੀ ਦੇ ਰਾਸਤੇ ਦੀਆਂ ਔਕੜਾਂ ਉੱਤੇ ਚਰਚਾ ਵੀ ਹੁੰਦੀ ਹੈ। ਸਮੇਂ ਦੀ ਪਾਬੰਦੀ ਹੋਣ ਕਰਕੇ ਹੋਰ ਔਰਤਾਂ ਦੀ ਗੱਲਬਾਤ ਇਸ ਪੋਡਕਾਸਟ ਵਿੱਚ ਨਹੀਂ ਕਰ ਪਾਵਾਂਗੇ, ਪਰ ਜੇਕਰ ਤੁਸੀਂ ਆਸਟ੍ਰੇਲੀਆ ਦੀਆਂ ਪੰਜਾਬੀ ਮੁਟਿਆਰਾਂ ਨਾਲ ਵਧੇਰੀ ਗੱਲਬਾਤ ਸੁਣਨਾ ਚਾਹੋ ਤਾਂ SBS ਪੰਜਾਬੀ ਉੱਤੇ ਹੋਰ ਸਫਲ ਕਹਾਣੀਆਂ ਅਤੇ ਅਹਿਮ ਮੁੱਦਿਆਂ ਉੱਤੇ ਪੋਡਕਾਸਟ ਮੌਜੂਦ ਹਨ, ਜ਼ਰੂਰ ਸੁਣਿਓ। ਇਹ ਜਾਣਕਾਰੀ SBS ਪੰਜਾਬੀ ਤੋਂ ਸੁਮੀਤ ਕੌਰ ਅਤੇ ਸ਼ਾਇਨਾ ਕਾਲਰਾ ਦੀ ਮਦਦ ਨਾਲ ਜਸਮੀਤ ਕੌਰ ਵੱਲੋਂ ਪੇਸ਼ ਕੀਤੀ ਗਈ ਹੈ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ।
ਜੀ ਹਾਂ ਦੋਸਤੋ, ਆਸ ਕਰਦੀਆਂ ਕਿ ਇਹਨਾਂ ਔਰਤਾਂ ਦੀਆਂ ਕਹਾਣੀਆਂ ਨੇ ਤੁਹਾਨੂੰ ਵੀ ਪ੍ਰੇਰਿਤ ਕੀਤਾ ਹੋਏਗਾ। ਤੇ ਅੱਜ ਮੈਂ ਤੁਹਾਨੂੰ ਇਹੀ ਸਵਾਲ ਪੁੱਛਿਆ ਜੀ ਕਿ ਤੁਹਾਡੀ ਜੀਵਨ ਵਿੱਚ ਅਜਿਹੀਆਂ ਕਿਹੜੀਆਂ ਔਰਤਾਂ ਨੇ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ, ਪਿਆਰ ਕੀਤਾ, ਤੇ ਤੁਸੀਂ ਵਿਮੈਨਸ ਡੇ ਮੌਕੇ ਜੇ ਉਹਨਾਂ ਦਾ ਸਤਿਕਾਰ ਕਰਨਾ ਚਾਹੋ ਤੇ SMS ਕਰਕੇ ਉਹਨਾਂ ਬਾਰੇ ਗੱਲਬਾਤ ਕਰ ਸਕਦੇ ਹੋ ਜੀ। SMS ਕਰਨ ਲਈ ਨੰਬਰ ਹੈ 04399977604 39 799 760। SMS ਵਿੱਚ ਆਪਣਾ ਨਾਂ ਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਲਿਖਣਾ ਨਾ ਭੁੱਲਣਾ, ਤਾਂ ਕਿ ਜਦੋਂ ਤੁਹਾਡਾ ਮੈਂ ਮੈਸੇਜ ਪੜ੍ਹਾਂ ਤੁਹਾਨੂੰ ਤੇ ਤੁਹਾਡੇ ਚਾਹਣ ਵਾਲੇ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਬਾਰੇ ਗੱਲ ਹੋ ਰਹੀ ਹੈ। ਤੇ ਇੱਕ ਮੈਸੇਜ ਸਾਡੇ ਕੋਲ ਆਲਰੇਡੀ ਪਹੁੰਚ ਗਿਆ ਜੀ ਰੀਟਾ ਦੁਆ ਜੀ ਦਾ, ਤੇ ਉਹ ਲਿਖਦੇ ਨੇ, ਹੈਲੋ ਜੀ, ਮਾਈ ਮਮ ਸ਼ੀਲਾ ਇਜ਼ ਦ ਲਾਈਟ ਦੈਟ ਗਾਈਡਸ ਮਾਈ ਵੇ ਵੈਨ ਦ ਵਰਲਡ ਫੀਲਸ ਡਾਰਕ, ਹਾਓ ਬਿਊਟੀਫੁਲ। ਤੇ ਅੱਗੇ ਉਹ ਲਿਖਦੇ ਨੇ ਜੀ, ਹਰ ਲਵ ਗਿਵਸ ਮੀ ਸਟਰੈਂਥ ਟੂ ਸਟੈਂਡ ਫਾਈਟ ਐਂਡ ਨੈਵਰ ਗਿਵ ਅਪ। ਰੀਤਾ ਜੀ, ਬਹੁਤ ਹੀ ਸੋਹਣਾ ਤੁਸੀਂ ਆਪਣੀ ਮਾਤਾ ਜੀ ਬਾਰੇ ਲਿਖਿਆ, ਤੇ ਸਾਡੇ ਵੱਲੋਂ ਤੁਹਾਨੂੰ ਤੇ ਤੁਹਾਡੀ ਮਾਤਾ ਜੀ ਨੂੰ ਵਿਮੈਨਸ ਡੇ ਦੀਆਂ ਲੱਖ ਲੱਖ ਵਧਾਈਆਂ। ਤੇ ਜੇ ਤੁਸੀਂ ਵੀ ਗੱਲ ਕਰਨਾ ਚਾਹੁੰਦੇ ਹੋ ਆਪਣੇ ਜੀਵਨ ਦੀ ਲਾਈਟ ਬਾਰੇ, ਐਸੀ ਕਿਸੇ ਔਰਤ ਬਾਰੇ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਏ, ਤੇ ਜ਼ਰੂਰ SMS ਕਰਕੇ ਭੇਜੋ ਜੀ 04399779967 ਉੱਤੇ। ਇਸ ਤੋਂ ਇਲਾਵਾ ਕਿਸੇ ਗਾਣੇ ਦੀ ਫਰਮਾਇਸ਼ ਵੀ ਨਾ ਕਰ ਸਕਦੇ ਹੋ, ਗਾਣੇ ਗੁਣੇ ਸੁਣਾਵਾਂਗੇ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਇਹ ਪ੍ਰੋਗਰਾਮ ਮੈਂ ਲਾਈਵ ਲੈ ਕੇ ਆ ਰਹੀ ਹਾਂ ਜੀ SBS ਦੇ ਮੈਲਬਰਨ ਸਟੂਡੀਓ ਤੋਂ। ਹੁਣ ਵੇਲਾ ਹੋ ਗਿਆ ਜੀ ਅੱਜ ਦੇ ਸਾਡੇ ਵਿਮੈਨਸ ਡੇ ਸਪੈਸ਼ਲ ਵਿੱਚ ਸਾਡੀ ਅੱਜ ਦੀ ਪਹਿਲੀ ਇੰਸਪੀਰੇਸ਼ਨਲ ਵੂਮੈਨ ਨੂੰ ਤੁਹਾਨੂੰ ਮਿਲਾਉਣ ਦਾ। ਆਓ ਜੀ ਗੱਲਬਾਤ ਸੁਣਦੇ ਹਾਂ ਡਾਕਟਰ ਹਰਪ੍ਰੀਤ ਮੰਡ ਉਰਫ ਨੀਨਾ ਜੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਗੱਲਬਾਤ। ਅੱਜ ਦੇ ਮਹਿਮਾਨ ਸਿਡਨੀ ਰਹਿੰਦੇ ਆਸਟ੍ਰੇਲੀਅਨ ਬ੍ਰਿਟਿਸ਼ ਆਰਟਿਸਟ ਹਨ ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਤੋਂ ਆਰਕੀਟੈਕਚਰ ਅਤੇ ਅਕਾਦਮਿਕ ਖੇਤਰ ਦੇ ਨਾਲ ਨਾਲ ਕਲਾਕਾਰੀ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਆਪਣੇ ਪਿਛੋਕੜ ਦੇ, ਆਪਣੀ ਭਾਰਤੀ ਵਿਰਾਸਤ ਦੇ ਕਈ ਅੰਗ ਇਹਨਾਂ ਦੀ ਕਲਾਕਾਰੀ ਵਿੱਚ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਇਹ ਐਗਜ਼ੀਬਿਸ਼ਨਸ ਰਾਹੀਂ ਵੀ ਲੋਕਾਂ ਤੱਕ ਪਹੁੰਚਾਉਂਦੇ ਹਨ। ਕੀ ਆ ਇਹਨਾਂ ਦੀ ਕਹਾਣੀ ਤੇ ਇੱਕ ਔਰਤ ਹੁੰਦਿਆਂ ਇਹਨਾਂ ਪੇਸ਼ਿਆਂ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਸਫ਼ਰ ਬਾਰੇ ਅੱਜ ਇਹਨਾਂ ਤੋਂ ਜਾਣਾਂਗੇ। ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕਿਆ ਡਾਕਟਰ ਨੀਨਾ ਮੰਡ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਤੇ।
ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਬਹੁਤ ਅੱਛਾ ਲੱਗ ਰਿਹਾ ਹੈਗਾ ਕਿ ਵੀ ਤੁਸੀਂ ਆਪਣੀ ਇੰਡੀਆ ਦੀ ਵਿਰਾਸਤ ਬਾਰੇ ਤੇ ਕਲਾਕਾਰੀ ਬਾਰੇ ਗੱਲ ਕਰਨ ਦਾ ਮੌਕਾ ਦੇ ਰਹੇ ਹੋ ਮੈਨੂੰ।
ਬਹੁਤ ਸ਼ੁਕਰੀਆ ਜੀ, ਤੁਸੀਂ ਅੱਜ ਸਮਾਂ ਕੱਢਿਆ ਤੇ ਮੈਂ ਬਹੁਤ ਐਕਸਾਈਟਡ ਹਾਂ ਤੁਹਾਡੀ ਸਟੋਰੀ ਬਾਰੇ ਹੋਰ ਜਾਣਨ ਲਈ। ਤੇ ਸਭ ਤੋਂ ਪਹਿਲਾਂ ਤੁਹਾਡੀ ਕਹਾਣੀ ਦੀ ਸ਼ੁਰੂਆਤ ਬਾਰੇ ਜਾਣਨਾ ਚਾਹਾਂਗੇ। ਅਕਸਰ ਜਦੋਂ ਕਿਸੇ ਦਾ ਇੰਟਰੋਡਕਸ਼ਨ ਹੁੰਦਾ ਆ ਤੇ ਉਹ ਇੱਕ ਪੇਸ਼ੇ ਨਾਲ ਆਪਣੀ ਪਹਿਚਾਣ ਦੱਸਦੇ ਆ ਜਾਂ ਕਿਸੇ ਇੱਕ ਫੀਲਡ ਦੇ ਮਹਾਰਥੀ ਹੁੰਦੇ ਆ। ਤੁਹਾਡੇ ਕਈ ਪੇਸ਼ੇ ਹਨ, ਤੁਸੀਂ ਦੋ ਦੋ ਫੀਲਡਸ ਨੂੰ ਨੈਵੀਗੇਟ ਕਰ ਰਹੇ ਹਾਂ, ਇਹਦੇ ਪਿੱਛੇ ਦੀ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ?
ਹਾਂਜੀ, ਮੇਰੀ ਪੈਦਾਇਸ਼ ਪੰਜਾਬ ਦੀ ਹੈ, ਇੰਡੀਆ, ਤੇ ਮੈਂ ਆਪਣੀ ਆਰਕੀਟੈਕਚਰ ਵੀ ਉੱਥੋਂ ਹੀ ਸ਼ੁਰੂ ਕੀਤੀ ਸੀਗੀ। ਮੈਨੂੰ ਜਿੱਦਾਂ ਕਹਿੰਦੇ ਹੈਗੇ ਛੋਟੇ ਹੁੰਦੇ ਲਿਟਰੇਚਰ ਪੜ੍ਹਨਾ ਬਹੁਤ ਅੱਛਾ ਲੱਗਦਾ ਸੀਗਾ ਤੇ ਮੈਨੂੰ ਘੁੰਮਣ ਦਾ ਵੀ ਬੜਾ ਸ਼ੌਕ ਸੀ। ਤੇ ਉਸ ਤੋਂ ਮੈਨੂੰ ਲੱਗਿਆ ਕਿ ਜਦੋਂ ਤੁਸੀਂ ਸੁਣਦੇ ਸੋਚਦੇ ਹੋ ਨਾ ਵੀ ਕੀ ਕਰੀਏ ਆਪਣੀ ਜ਼ਿੰਦਗੀ ਚ, ਤੇ ਮੈਨੂੰ ਪਹਿਲਾਂ ਸੀਗਾ, ਮੇਰੇ ਅੰਕਲ ਸੀਗੇ ਉਹ ਪਾਇਲਟ ਸੀਗੇ, ਏਅਰਫੋਰਸ ਸੀਗੇ, ਤੇ ਮੈਨੂੰ ਸੀਗਾ ਕਿ ਵੀ ਮੈਂ ਪਾਇਲਟ ਬਣਾਂਗੀ ਤਾਂ ਸਾਰੀ ਦੁਨੀਆ ਘੁੰਮ ਸਕਦੀ ਹਾਂ। ਪਰ ਉਸ ਟਾਈਮ ਤੇ ਲੇਡੀਜ਼ ਨੂੰ ਪਾਇਲਟ ਦੀ ਨਹੀਂ ਇਜਾਜ਼ਤ ਸੀਗੀ, ਤੇ ਫਿਰ ਮੈਂ ਸੋਚਿਆ ਵੀ ਆਰਕੀਟੈਕਚਰ ਕੇ ਜਿਹੜਾ ਮੈਨੂੰ ਘੁੰਮਣ ਦਾ ਵੀ ਸ਼ੌਕ ਹੈ, ਪੜ੍ਹਨ ਚ ਜਦੋਂ ਤੁਸੀਂ ਦੇਖਦੇ ਹੋ ਨਾ, ਜਦੋਂ ਕੋਈ ਲਿਟਰੇਚਰ ਪੜ੍ਹਦੇ ਹੋ ਉਹਦੇ ਚ ਡਿਸਕ੍ਰਾਈਬ ਕਰਦੇ ਆ ਜਗ੍ਹਾ ਇਸ ਤਰ੍ਹਾਂ ਦੀ ਹੈਗੀ, ਉਹ ਮੈਨੂੰ ਬੜੀ ਕਿਉਰਿਓਸਿਟੀ ਹੁੰਦੀ ਸੀਗੀ ਕਿ ਸੋ ਉਸ ਕਰਕੇ ਫਿਰ ਮੈਂ ਆਰਕੀਟੈਕਚਰ ਚੁਣੀ। ਤੇ ਕਹਿੰਦੇ ਰੱਬ ਦੀ ਮਿਹਰ ਹੁੰਦੀ ਹੈ, ਉਸ ਕਰਕੇ ਉਹ ਆਰਕੀਟੈਕਚਰ ਨਾਲ ਮੈਂ ਸਾਰੀ ਦੁਨੀਆ ਵੀ ਘੁੰਮ ਲਈ ਸੀ। ਮੈਂ ਆਪਣੀ ਡਿਗਰੀ ਤੋਂ ਬਾਅਦ ਮੈਂ UK ਆਪਣੀ ਮਾਸਟਰਸ ਕੀਤੀ ਤੇ ਉੱਥੇ ਮੈਂ ਕੰਮ ਵੀ ਕੀਤਾ। ਫਿਰ ਮੇਰੇ ਹਸਬੈਂਡ ਵੀ ਆਰਕੀਟੈਕਟ ਨੇ ਤੇ ਅਸੀਂ ਫਿਰ ਜਪਾਨ ਵੀ ਕੰਮ ਕੀਤਾ, ਮਲੇਸ਼ੀਆ ਕੀਤਾ। ਜਿੱਦਾਂ ਕਹਿੰਦੇ ਨਾ, ਜਿਹੜੀ ਕਿਉਰਿਓਸਿਟੀ ਸੀ ਮੇਰੀ ਦੇਖਣ ਦੀ, ਤੇ ਜਿੱਦਾਂ ਤੁਸੀਂ ਆਪਣੇ ਦਿਮਾਗ ਚ ਪਿਕਚਰ ਕਰਦੇ ਹੋ, ਜਦੋਂ ਤੁਸੀਂ ਲਿਟਰੇਚਰ ਪੜ੍ਹਦੇ ਹੋ ਨਾ, ਤੁਹਾਡੇ ਦਿਮਾਗ ਚ ਇਮੇਜ ਬਣ ਜਾਂਦਾ। ਸੋ ਉਹ ਕਰਕੇ ਵੀ ਕਾਫੀ ਮੈਨੂੰ ਕੀ ਕਹਿੰਦੇ ਹੈਗੇ ਜਿਹੜਾ ਆਰਕੀਟੈਕਚਰ ਹੈਗਾ, ਤੇ ਨਾਲੇ ਮੈਂ ਆਪਣੀ ਕੀ ਕਹਿੰਦੇ ਮੈਥਮੈਟਿਕਸ ਮੈਨੂੰ ਬੜੀ ਅੱਛੀ ਲੱਗਦੀ ਸੀ ਤੇ ਸਾਇੰਸ ਵੀ, ਤੇ ਆਰਕੀਟੈਕਚਰ ਦੋਨੋਂ ਚੀਜ਼ਾਂ ਕੰਬਾਈਨ ਕਰਦਾ ਕਿ ਤੁਹਾਡੀ ਰਿਐਲਿਟੀ ਨੂੰ ਵੀ ਤੁਸੀਂ ਐਡਰੈਸ ਕਰਨਾ, ਤੁਸੀਂ ਇਮੇਜ ਨੂੰ ਵੀ ਐਡਰੈਸ ਕਰਨਾ। ਸੋ ਬਹੁਤ ਫੈਸੀਨੇਟਿੰਗ ਫੀਲਡ ਹੈਗੀ ਹੈ ਕਿ ਉਹਦੇ ਚ ਤੁਹਾਡੇ ਜਿੰਨੀ ਵੀ ਤੁਹਾਡੇ ਇੰਟਰਸਟ ਹੁੰਦੇ ਨਾ, ਸਾਰੇ ਫੁਲਫਿਲ ਹੋ ਜਾਂਦੇ ਆ ਮੇਰੇ ਹਿਸਾਬ ਨਾਲ।
ਅੱਛਾ ਜੀ, ਕਾਫੀ ਦਿਲਚਸਪ ਕਹਾਣੀ ਰਹੀ ਹੈ ਜੀ ਤੁਹਾਡੀ, ਖਾਸ ਕਰਕੇ ਤੁਸੀਂ ਦੱਸਿਆ ਦੁਨੀਆ ਘੁੰਮਣ ਦਾ ਸ਼ੌਂਕ ਸੀ ਤੇ ਤੁਸੀਂ ਉਹ ਪੂਰਾ ਕੀਤਾ। ਅਕਸਰ ਜਦੋਂ ਆਪਾਂ ਛੋਟੀਆਂ ਬੱਚੀਆਂ ਨਾਲ ਗੱਲ ਕਰਦੇ ਹਾਂ, ਖਾਸ ਕਰਕੇ ਇੰਡੀਆ ਦੇ ਵਿੱਚ ਪੈਦਾ ਹੋਏ ਆ ਤੇ ਵੱਡੇ ਹੋਏ ਆ, ਤੇ ਉਹਨਾਂ ਪਰਿਵਾਰਾਂ ਦੇ ਵਿੱਚ ਬੱਚੀਆਂ ਨੂੰ ਅਕਸਰ ਨਿੱਕੀਆਂ ਹੁੰਦੀਆਂ ਤੋਂ ਦੱਸਿਆ ਜਾਂਦਾ ਆ ਕਿ ਤੁਹਾਡਾ ਇਹ ਮਕਸਦ ਹੋਣਾ ਚਾਹੀਦਾ ਆ, ਜਾਂ ਤੁਸੀਂ ਇਸ ਖੇਤਰ ਦੇ ਵਿੱਚ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ। ਤੁਸੀਂ ਇਹ ਗੱਲ ਛੇੜੀ ਵੀ ਆ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਪਾਇਲਟ ਬਣਨਾ ਚਾਹੁੰਦੇ ਸੀ ਤੇ ਉੱਥੇ ਤੁਹਾਨੂੰ ਲੱਗਿਆ ਕਿ ਇੱਥੇ ਸ਼ਾਇਦ ਰੋਕ ਲੱਗੂਗੀ, ਤੇ ਹੋਰ ਕੋਈ ਇੱਦਾਂ ਦੀ ਰੁਕਾਵਟ ਤੁਸੀਂ ਮਹਿਸੂਸ ਕੀਤੀ ਨਿੱਕਿਆਂ ਹੁੰਦਿਆਂ? ਕੋਈ ਵਿਆਹ ਦਾ ਪ੍ਰੈਸ਼ਰ ਹੋਵੇ ਜਾਂ ਕੋਈ ਸਰਟਨ ਫੀਲਡ ਨੂੰ ਚੁਣਨ ਦਾ ਪ੍ਰੈਸ਼ਰ ਹੋਵੇ, ਇੱਦਾਂ ਦਾ ਕੁਛ?
ਆਈ ਥਿੰਕ ਮੈਂ ਕਹਿੰਦੀ ਮੈਂ ਬਹੁਤ ਖੁਸ਼ਕਿਸਮਤ ਹਾਂ ਲਾਈਫ ਚ ਨਾ, ਵੀ ਤੁਹਾਡੀ ਸਾਡੀ ਫੈਮਿਲੀ ਸੀ ਨਾ, ਮੈਂ ਕਈ ਵਾਰੀ ਮੈਨੂੰ ਹੁਣ ਹੈਰਾਨੀ ਹੁੰਦੀ ਹੈ ਕਿਉਂਕਿ ਤੁਹਾਨੂੰ ਜਿਹੜੇ ਤੁਹਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ, ਤੁਹਾਨੂੰ ਲੱਗਦਾ ਸਾਰੀ ਬੰਦਿਆਂ ਦੀ ਇਸ ਤਰ੍ਹਾਂ ਦੀ ਹੋਏਗੀ। ਸੇ ਮੇਰੇ ਜਿਹੜੇ ਨਾਨਾ ਜੀ ਵੀ ਸੀ ਸਾਡਾ ਦੁੱਧ ਨੂੰ ਨਾਨਕੇ ਤੇ ਦਾਦਕੇ, ਉਹਨਾਂ ਚ ਕੁੜੀਆਂ ਤੇ ਮੁੰਡਿਆਂ ਚ ਕੋਈ ਫਰਕ ਨਹੀਂ ਸੀ ਰੱਖਦੇ, ਨਾ ਤਾਂ ਐਜੂਕੇਸ਼ਨ ਤੇ ਨਾ ਹੀ ਓਦਾਂ ਹੀ ਕਿਸ ਤਰ੍ਹਾਂ ਤੁਹਾਨੂੰ ਤੁਹਾਡਾ ਕੀ ਕਹਿੰਦੇ ਹੈਗੇ ਤੁਹਾਡੇ ਨਾਲ ਸਲੀਕਾ ਕਿਸ ਤਰ੍ਹਾਂ ਦਾ ਹੈਗਾ। ਤੇ ਪਰ ਮੈਂ ਛੋਟੀ ਹੁੰਦੇ ਤੋਂ ਵੀ ਥੋੜੀ ਜਿਹੀ ਕੀ ਕਹਿੰਦੇ ਜਿੱਦਾਂ ਸਿੱਖੀ ਕਰਕੇ ਕਹਿ ਲਓ ਕਿ ਵੀ ਆਪਣੀ ਕੁਆਲਿਟੀ ਚ ਤੁਸੀਂ ਬਿਲੀਵ ਕਰਦੇ ਹੋ, ਮੈਂ ਸਿੱਖੀ ਓਦਾਂ ਪ੍ਰੈਕਟਿਸਿੰਗ ਸਿੱਖ ਨਹੀਂ ਹੈਗੀ, ਪਰ ਮੈਂ ਜਿਹੜੀ ਆਪਣੀ ਜਿਹੜੀ ਫਿਲੋਸਫੀ ਹੈ ਨਾ ਉਹਦੇ ਚ ਕਿ ਵੀ ਗੁਰੂ ਨਾਨਕ ਵਾਜ਼ ਦਾ ਫਸਟ ਵਨ ਟੂ ਇਕੁਆਲਿਟੀ ਆਫ ਐਵਰੀ ਵਨ, ਤੇ ਉਹ ਮੈਂ ਬੜੀ ਛੋਟੇ ਹੁੰਦੇ ਤੇ ਮੇਰੇ ਚ ਉਹ ਭਾਵਨਾ ਸੀ ਵੀ ਅਸੀਂ ਸਾਰੇ ਇੱਕੋ ਹੈਗੇ ਆ, ਸਾਰੇ ਬਰਾਬਰ ਆ, ਕੋਈ ਉੱਚਾ ਨੀ ਕੋਈ ਨੀਚਾ ਨੀ। ਕਿ ਛੋਟੀ ਜਿਹੀ ਗੱਲ ਦੱਸੀ, ਮੈਂ ਇੱਕ ਵਾਰੀ ਛੁੱਟੀਆਂ ਤੇ ਆਪਣੇ ਨਾਨਕੇ ਗਈ ਤਾਂ ਮੇਰੇ ਮੇਰੀ ਮਾਸੀ ਮੈਨੂੰ ਕਹਿੰਦੀ ਪਿਆਰ ਨਾਲ ਵੀ ਆਪਣੇ ਭਰਾ ਲਈ ਪਾਣੀ ਲਿਆ ਦੇ।
ਹਾਂਜੀ,
ਮੈਂ ਕਿਹਾ ਕਿਉਂ? ਕਹਿੰਦੇ ਉਹ ਛੁੱਟੀ ਤੇ ਆਇਆ। ਮੈਂ ਕਿਹਾ ਮੈਂ ਵੀ ਛੁੱਟੀ ਤੇ ਆਈ ਹਾਂ, ਆਪ ਪਿਲਾ ਸਕਦੇ ਜੇ ਤੁਹਾਨੂੰ ਬੜਾ ਚੰਗਾ ਲੱਗਦਾ ਤੁਸੀਂ ਲਿਆ ਦਿਓ ਇਹਨਾਂ ਨੂੰ। ਸੋ ਕਹਿਣ ਦੀ ਗੱਲ ਹੈ ਕਿ ਵੀ ਤੁਹਾਨੂੰ ਆਪਣੀ ਲਈ ਜਿਹੜੀ ਤੁਹਾਨੂੰ ਜੇ ਚੀਜ਼ ਨਹੀਂ ਚੰਗੀ ਲੱਗਦੀ ਉਹਦੇ ਨਾਲ ਪਿਆਰ ਨਾਲ ਕਹਿ ਦੇਣਾ ਚਾਹੀਦਾ। ਪਰ ਮੇਰੀ ਫੈਮਿਲੀ ਚ ਓਦਾਂ ਵੈਸੇ ਕੋਈ ਫਰਕ ਨਹੀਂ ਸੀਗਾ ਵੀ ਕੋਈ ਚੀਜ਼ ਕਰਨੀ ਹੈ, ਕਿਸੇ ਚੀਜ਼ ਤੇ ਉਹ ਨਾ ਨਹੀਂ ਸੀਗੀ।
ਅੱਛਾ ਜੀ,
ਤੇ ਫਿਰ ਹੈਗੇ ਕਿ ਵੀ ਜਦੋਂ ਤੁਸੀਂ ਪ੍ਰੋਫੈਸ਼ਨਲੀ ਜਾਂਦੇ ਹੋ, ਕਿਉਂਕਿ ਡਿਫਰੈਂਟ ਡਿਫਰੈਂਟ ਕੰਟਰੀਜ਼ ਚੋਂ ਜਾਂਦੇ ਹੋ, ਆਈ ਥਿੰਕ ਬੀਇੰਗ ਏ ਵੁਮਨ ਡਜ਼ ਪੋਜ਼ ਲੋਟ ਆਫ ਚੈਲੰਜਸ, ਕਿਉਂਕਿ ਆਰਕੀਟੈਕਚਰ ਇੱਕ ਫੀਲਡ ਹੈ। ਹੁਣ ਮੈਂ ਜਦੋਂ ਆਪਣੀ ਕਾਲਜਿਸ ਸੀਗੀ, ਮੈਥਮੈਟਿਕਸ ਮੈਂ ਆਪਣੇ ਮੇਜਰ ਕੀਤਾ ਸੀਗਾ, ਉੱਥੇ ਸਿਰਫ ਦੋ ਕੁੜੀਆਂ ਸੀਗੀਆਂ ਸੀ ਸਿਰਫ, ਬਾਕੀ ਸਾਰੀ ਕਲਾਸ ਕਾਲਜ ਚ। ਸੋ ਜਿਹੜੇ ਉਹ ਚੈਲੰਜਸ ਹੁੰਦੇ ਆ, ਤੁਸੀਂ ਜੇ ਤੁਹਾਡੇ ਚ ਆਪ ਸਟਰੋਂਗ ਹੋਵੋ ਨਾ, ਮੈਂ ਛੋਟੇ ਹੁੰਦੇ ਤੋਂ ਹੀ ਕਾਫੀ ਸਟਰੋਂਗ, ਤੁਹਾਡੀ ਜੋ ਕਹਾਣੀ ਮੈਂ ਦੱਸੀ ਹੈ ਕਿ ਮੈਂ ਆਪਣੀ ਰਾਈਟਸ ਲਈ ਆਪਣੇ ਲਈ ਖੜਾ ਹੋਣ ਦੇ ਮੇਰੇ ਚ ਰੱਬ ਨੇ ਕੀ ਕਹਿੰਦੀ ਹੈ ਹਿੰਮਤ ਪਾਈ ਹੁੰਦੀ ਹੈ, ਤੇ ਕੁਛ ਫੈਮਿਲੀ ਦਾ ਵੀ ਤੁਹਾਡੀ ਸਪੋਰਟ ਹੁੰਦੀ ਹੈ, ਤੁਹਾਨੂੰ ਪਤਾ ਵੀ ਤੁਹਾਡੀ ਫੈਮਿਲੀ ਤੁਹਾਡੇ ਪਿੱਛੇ ਹੈਗੇ। ਸੋ ਕਿਸੇ ਚੀਜ਼ ਤੋਂ ਮੈਨੂੰ ਕਹਿੰਦੇ ਹੁੰਦੇ ਅਸੀਂ ਡਰਨਾ ਨਹੀਂ ਹੈ, ਜਿਹੜਾ ਕੁਛ ਕਰਨਾ ਤੁਸੀਂ ਗਲਤ ਨਹੀਂ ਕਰਨਾ, ਪਰ ਜੇ ਤੁਸੀਂ ਠੀਕ ਕਰ ਰਹੇ ਹੋ ਤੁਹਾਨੂੰ ਡਰਨ ਦੀ ਕੋਈ ਕਿਸੇ ਤੋਂ ਜ਼ਰੂਰਤ ਨਹੀਂ ਹੈਗੀ। ਸੋ ਉਹ ਕਈ ਜਿਹੜੀਆਂ ਤੁਹਾਡੀਆਂ ਗੱਲਾਂ ਤੁਹਾਨੂੰ ਕਹਿੰਦੀਆਂ ਨੇ ਉਹ ਹੈਲਪ ਕਰਦੀਆਂ ਨੇ। ਚੈਲੰਜਸ ਬਹੁਤ ਆਉਂਦੇ ਆ ਲੇਡੀਜ਼ ਨੂੰ, ਡੈਫੀਨੇਟਲੀ ਲੋਟ ਆਫ ਚੈਲੰਜਸ, ਲੋਟ ਆਫ ਡਿਸਕ੍ਰਿਮੀਨੇਸ਼ਨ, ਪਰ ਜੇ ਤੁਸੀਂ ਆਪਣੇ ਆਪ ਚ ਸਟਰੋਂਗ ਹੋਵੋ, ਇਹ ਮੇਰੀ ਆਪਣੀ ਹੈਗੀ ਕਿ ਵੀ ਤੁਹਾਨੂੰ ਜਿਹੜੇ ਬੰਦੇ ਕਹਿੰਦੇ ਤੇ ਬੋਲਣਾ, ਕਿਸੇ ਨੇ ਕਹਿੰਦੇ ਬੋਲੀ ਜਾਣਾ, ਤੁਸੀਂ ਸਾਰਿਆਂ ਨੂੰ ਨਹੀਂ ਕਰ ਸਕਦੇ, ਪਰ ਆਪਣੀ ਜਗ੍ਹਾ ਬਣਾਉਣ ਲਈ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ।
ਜੀ ਜੀ, ਤੇ ਤੁਸੀਂ ਗੱਲ ਕੀਤੀ ਚੈਲੰਜਸ ਦੇ ਬਾਰੇ, ਖਾਸ ਕਰਕੇ ਇਸ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਆ ਕੇ, ਕੋਈ ਉਦਾਹਰਣ ਦੇਣਾ ਚਾਹੋਗੇ ਕਿਹੋ ਜਿਹੇ ਚੈਲੰਜਸ ਤੁਸੀਂ ਫੇਸ ਕੀਤੇ?
ਬਹੁਤ ਤਰ੍ਹਾਂ ਦੇ ਚੈਲੰਜਸ ਹੈ ਜੀ। ਯੂਨੋ ਹੁਣ ਜਦੋਂ ਮੈਂ ਉੱਥੇ ਲੰਡਨ ਚ ਜਾਂਦੀ ਹੁੰਦੀ ਸੀਗੀ, ਕਿਉਂਕਿ ਹੁਣ ਐਕਚੁਲੀ ਮੈਂ ਲੜਕੀਆਂ ਨੂੰ ਮੈਂ ਪੜ੍ਹਾਉਂਦੀ ਹਾਂ ਨਾ ਹੁਣ ਆਰਕੀਟੈਕਚਰ, ਮੈਂ ਦੱਸਦੀ ਵੀ ਹੁਣ ਤਾਂ ਉਹ ਕਈ ਵਾਰੀ ਕੰਪਲੇਨ ਕਰਦੀ ਕਿ ਹਜੇ ਵੀ ਇਕੁਲਾਈਜ਼ਿੰਗ ਫੀਲਡ ਨਹੀਂ ਹੈਗੀ। ਮੈਂ ਕਿਹਾ ਤੁਸੀਂ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਉਦੋਂ ਬਹੁਤ ਡਿਫਰੈਂਟ ਸੀਗਾ। ਸੋ ਉਹਦੀ ਉਦਾਹਰਣ ਦਿੰਦੀ ਹਾਂ ਕਿ ਅਸੀਂ ਉੱਥੇ ਮੇਰਾ ਪ੍ਰੋਜੈਕਟ ਚੱਲ ਰਿਹਾ ਸੀ ਲੰਡਨ, ਤੇ ਤੁਸੀਂ ਸਾਈਟ ਵਿਜ਼ਿਟ ਲਈ ਜਾਂਦੇ ਹੋ, ਉੱਥੇ ਤੁਸੀਂ ਸਾਈਟ ਵਿਜ਼ਿਟ ਲਈ ਜਾਂਦੇ ਹੋ, ਉੱਥੇ ਸਾਈਟ ਆਫਿਸ ਚ ਹੁੰਦਾ, ਉੱਥੇ ਕਿ ਦੀਵਾਰਾਂ ਤੇ ਬੜੀਆਂ ਗਲਤ ਜਿਹੀਆਂ ਤਸਵੀਰਾਂ ਲਾਈਆਂ ਹੁੰਦੀਆਂ ਸੀ ਉਹ ਨਿਊਜ਼ ਪੇਪਰ ਚ ਉਸ ਟਾਈਮ ਤੇ ਪਬਲਿਸ਼ ਕਰਦੇ ਹੁੰਦੇ ਸੀਗੇ। ਪਰ ਤੁਸੀਂ ਆਪਣੀ ਪ੍ਰੋਫੈਸ਼ਨਲਿਜ਼ਮ ਫਿਰ ਵੀ ਰੱਖਦੇ ਹੋ, ਯੂ ਇਗਨੋਰ ਸਮ ਆਫ ਦੋਜ਼ ਥਿੰਗਸ ਕਿ ਤੁਸੀਂ ਪ੍ਰੋਫੈਸ਼ਨਲ, ਯੂ ਆਰ ਰਿਪ੍ਰੈਜ਼ੈਂਟਿੰਗ ਐਜ਼ ਏ ਪ੍ਰੋਫੈਸ਼ਨਲ। ਸੋ ਇਹ ਛੋਟੀ ਜਿਹੀ ਹੈਗੀ ਕਿ ਵੀ ਤੁਸੀਂ ਆਪਣੇ ਆਪ ਨੂੰ ਹਿੱਲਣ ਨਹੀਂ ਦੇਣਾ ਚਾਹੀਦਾ, ਕੋਈ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ, ਆਪਣੀ ਯੂਨੋ ਜਿਹੜੇ ਕੰਮ ਲਈ ਆਏ ਹੋ ਉਹਨੂੰ ਮਕਸਦ ਪੂਰਾ ਕਰਨਾ ਚਾਹੀਦਾ ਹੈ। ਕਈ ਵਾਰੀ ਉਹ ਇਹ ਨਹੀਂ ਇੰਟੈਂਸ਼ਨਲੀ ਤੁਹਾਨੂੰ ਕੋਈ ਕਰਦੇ, ਕਿਉਂਕਿ ਉਹ ਕਲਚਰ ਉਸ ਟਾਈਮ ਤੇ ਇਸ ਤਰ੍ਹਾਂ ਦਾ ਸੀਗਾ ਕਿ ਲੜਕੀਆਂ ਨੂੰ ਤੁਸੀਂ ਯੂਨੋ ਉਹਨਾਂ ਦੀਆਂ ਗਲਤ ਜਿਹੀਆਂ ਫੋਟੋਆਂ ਲਾ ਦੋ ਕਿ ਦੇ ਯੂਜ਼ ਟੂ ਥਿੰਕ ਇਟ ਵਾਸ ਫਨੀ। ਉੱਦਾਂ ਹੈਗਾ ਕਿ ਪ੍ਰੋਫੈਸ਼ਨਲੀ ਆਰਕੀਟੈਕਚਰ ਇਜ਼, ਆਈ ਥਿੰਕ ਇਜ਼ ਏ ਵੈਰੀ ਗੁੱਡ ਫੀਲਡ, ਬਟ ਚੈਲੰਜ ਉਹਦਾ ਕੀ ਹੁੰਦਾ ਕਿ ਜਿਹੜੇ ਸਾਰੇ ਆਪਣੇ ਕਲਾਇੰਟਸ ਹੁੰਦੇ ਆ ਦੇ ਆਰ ਪ੍ਰਾਈਮਰਲੀ ਮੈਨ, ਯੂਨੋ ਜਿਹੜੇ ਤੁਸੀਂ ਹੈਗੇ ਆ। ਸੋ ਉਹਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਮੀਟਿੰਗਸ ਚ ਕਰਨਾ, ਯੂ ਹੈਵ ਟੂ ਬੀ ਰੀਅਲੀ ਪ੍ਰੋਫੈਸ਼ਨਲ, ਯੂ ਹੈਵ ਟੂ ਬੀ ਯੂਨੋ ਔਨ ਦਾ ਟੋਪ ਆਫ ਯੂਰ ਗੇਮ, ਆਈ ਵੁੱਡ ਸੇ ਕਿ ਤੁਹਾਨੂੰ ਨਾ ਗਲਤੀ ਦਾ ਥੋੜਾ ਘੱਟ ਚਾਂਸ ਦਿੱਤਾ ਜਾਂਦਾ, ਬਿਕੋਜ਼ ਇਫ ਯੂ ਡੂ ਮੇਕ ਏ ਮਿਸਟੇਕ, ਉਹ ਕਹਿੰਦੇ ਵੀ ਜਨਾਨੀ ਸੀ ਤਾਂ ਕੀਤਾ। ਸੋ ਇਹੀ ਜਿਹੀ ਗੱਲਾਂ ਹੁੰਦੀਆਂ ਨੇ, ਪਰ ਤੁਸੀਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਹੈਗਾ ਕਿ ਇਫ ਯੂ ਆਰ ਸੋ, ਆਪਣੀ ਪੰਜਾਬੀ ਚ ਨਹੀਂ ਕਹਿੰਦੇ ਹੈਗੇ ਕਿ ਖੁਦੀ ਕੋ ਕਰ ਬੁਲੰਦ ਦਿੱਤਨਾ, ਕਿ ਖੁਦਾ ਵੀ ਪੁੱਛੇ ਤੇਰੀ ਰਜ਼ਾ ਕਿਆ ਹੈ, ਕਿ ਵੀ ਤੁਹਾਨੂੰ ਆਪਣੇ ਆਪ ਚ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪੈਂਦਾ।
ਤੇ ਉਹ ਤੁਸੀਂ ਕਰਦੇ ਆ ਰਹੇ ਹੋ ਜੀ, ਇੰਨੇ ਸਾਲਾਂ ਤੋਂ ਕਰਦੇ ਆ ਰਹੇ ਹੋ, ਤੇ ਆਰਕੀਟੈਕਚਰ ਦੇ ਫੀਲਡ ਦੇ ਵਿੱਚ ਤੁਸੀਂ ਆਪਣੀ ਇੱਕ ਮਜ਼ਬੂਤ ਜਗ੍ਹਾ ਬਣਾਈ ਹੋਈ ਆ। ਤੇ ਹੁਣ ਆਸਟ੍ਰੇਲੀਆ ਦੇ ਵਿੱਚ ਇਹ ਵੀ ਦੱਸ ਦਿਓ ਕਿ ਤੁਸੀਂ ਕਦੋਂ ਆਏ ਸੀਗੇ, ਤੇ ਫਿਲਹਾਲ ਹੁਣ ਆਸਟ੍ਰੇਲੀਆ ਦੇ ਵਿੱਚ ਆਰਕੀਟੈਕਚਰ ਦੇ ਖੇਤਰ ਵਿੱਚ ਜਾਂ ਅਕੈਡਮੀਆ ਦੇ ਖੇਤਰ ਵਿੱਚ ਤੁਹਾਡੀ ਕੀ ਰੋਲਸ ਹੈ ਜੀ?
ਹਾਂਜੀ, ਸੋ ਮੈਂ ਤੁਹਾਨੂੰ ਦੱਸਦੀ ਕਿ ਮੈਂ ਛੋਟੇ ਹੁੰਦੇ ਤੇ ਇੱਕ ਤਾਂ ਮੇਰੀ ਆਦਤ ਹੈਗੀ ਕੁਐਸਚਨਸ ਦੀ, ਕਿ ਯੂਨੋ ਕਿਉਰਿਓਸਿਟੀ ਸੀ ਕਾਫੀ ਚੀਜ਼ਾਂ ਦੀ, ਜਿੱਦਾਂ ਬਾਕੀ ਦੁਨੀਆ ਦੇਖਣ ਦੀ ਕਿਉਰਿਓਸਿਟੀ ਸੀਗੀ। ਸੋ ਜਦੋਂ ਮੈਂ ਡਿਫਰੈਂਟ ਕੰਟਰੀਜ਼ ਚ ਕੰਮ ਕੀਤਾ ਤਾਂ ਮੇਰੇ ਨਾ ਦਿਮਾਗ ਚ, ਮੈਂ ਆਪਣੇ ਹਸਬੈਂਡ ਨੂੰ ਕਹਿੰਦੀ ਹੁੰਦੀ ਸੀ, ਕਿਉਂਕਿ ਮੈਂ ਇੰਡੀਆ ਵੀ ਕੰਮ ਕੀਤਾ ਹੋਇਆ ਆਰਕੀਟੈਕਚਰ ਚ, ਇੰਗਲੈਂਡ ਵੀ ਕੀਤਾ ਹੋਇਆ, ਫਿਰ ਕੀ ਕਹਿੰਦੇ ਜਪਾਨ, ਫਿਰ ਮਲੇਸ਼ੀਆ। ਮੈਂ ਜਦੋਂ ਅਸੀਂ ਆਸਟ੍ਰੇਲੀਆ ਆਏ, ਮੈਂ ਕਿਹਾ ਮੇਰੇ ਦਿਮਾਗ ਚ ਨਾ ਇੱਕ ਕਿਤਾਬ ਹੈ ਆਰਕੀਟੈਕਚਰ ਬਾਰੇ, ਉਹ ਕੁਐਸਚਨ ਨੇ ਕਿ ਵੀ ਇੱਥੋਂ ਦਾ ਆਰਕੀਟੈਕਚਰ ਕਿੱਦਾਂ, ਮਾਡਰਨ ਆਰਕੀਟੈਕਚਰ ਕਿੱਦਾਂ ਬਣਿਆ। ਸੋ ਉਸ ਕਰਕੇ ਮੈਂ ਫਿਰ ਪੀ ਐਚ ਡੀ ਸ਼ੁਰੂ ਕੀਤੀ ਜੀ 2003 ਚ ਆਪਣੀ ਸਿਡਨੀ ਯੂਨੀਵਰਸਿਟੀ, ਤੇ ਮੈਂ ਉੱਥੇ ਨਾਲ ਫਿਰ ਪੜ੍ਹਾਉਣ ਵੀ ਲੱਗ ਗਈ ਸੀਗੀ।
ਸੋ
ਉਹ ਤੋਂ ਫਿਰ ਮੈਂ ਆਪਣੀ ਪੀ ਐਚ ਡੀ ਪੂਰੀ ਕਰਕੇ ਮੈਂ ਆਪਣੀ ਫਿਰ ਆਪਣੀ ਫੁੱਲ ਅਕੈਡੈਮਿਕ ਬਣ ਗਈ ਸੀਗੀ ਤੇ ਮੈਂ 8-9 ਸਾਲ ਆਪਣੇ ਨਿਊਕਾਸਲ ਯੂਨੀਵਰਸਿਟੀ ਪੜ੍ਹਾਇਆ ਆਰਕੀਟੈਕਚਰ ਤੇ ਉਹ ਕਰਕੇ ਜਿਹੜਾ ਹੈਗਾ ਨਾ ਕਿ ਤੁਸੀਂ ਤੁਹਾਡੇ ਚ ਕੁਸ਼ਚਨ ਹੁੰਦਾ ਕੋਈ ਤੁਹਾਡੇ ਅੰਦਰੋਂ ਉੱਠਦੀ ਹੈ ਕੋਈ ਆਵਾਜ਼ ਕਿ ਵੀ ਇਹਨੂੰ ਮੈਂ ਉਸ ਕਰਕੇ ਮੈਂ ਆਪਣੀ ਪੀ ਐਚ ਡੀ ਸ਼ੁਰੂ ਕੀਤੀ ਸੀਗੀ
ਤੇ
ਪਰ ਮੈਨੂੰ ਜਦੋਂ ਮੈਂ ਪੜ੍ਹਾਉਣ ਲੱਗੀ ਤਾਂ ਮੈਨੂੰ ਬੜਾ ਅੱਛਾ ਲੱਗਿਆ ਕਿ ਤੁਸੀਂ ਮੈਨੂੰ ਹਜੇ ਵੀ ਯਾਦ ਹੈ ਉਸ ਟਾਈਮ ਤੇ ਹੁਣ ਤਾਂ ਕਾਫੀ ਆ ਗਏ ਕਿਉਂਕਿ ਜਿਹੜੇ ਟਿਊਟਰਸ ਹੁੰਦੇ ਸੀ ਮੇਨਲੀ ਮੇਨ ਮੈਨ ਹੁੰਦੇ ਸੀਗੇ ਜਾਂ ਫਿਰ ਜੇ ਕੋਈ ਮਾੜੀ ਮੋਟੀ ਕੋਈ ਕੁੜੀ ਵੀ ਹੁੰਦੀ ਸੀ ਉਹ ਯੂ ਨੋ ਵਾਈਟ ਆਸਟ੍ਰੇਲੀਅਨਸ ਤੇ ਮੈਨੂੰ ਇੱਕ ਲੜਕੀ ਆਈ ਕਹਿੰਦੀ ਮੈਨੂੰ ਬਹੁਤ ਅੱਛਾ ਲੱਗਦਾ ਸਟੂਡੈਂਟ ਹੀ ਸੀਗੀ ਕਿ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਵੀ ਤੁਸੀਂ ਕੋਈ ਯੂ ਨੋ ਇੰਡੀਅਨ ਬਰਾਊਨ ਪਰਸਨ ਟਿਊਟਰ ਹੈਗਾ ਤੇ ਮੇਰਾ ਹਜੇ ਉਸ ਟਾਈਮ ਪੱਕਾ ਖਿਆਲ ਨਹੀਂ ਸੀਗਾ ਕਿ ਵੀ ਮੈਂ ਅਕੈਡੈਮਿਕ ਚ ਹੀ ਰਹਾਂਗੀ ਕਿ ਵਾਪਸ ਪ੍ਰੈਕਟਿਸ ਚ ਚਲੀ ਜਾਵਾਂਗੀ ਕਿਉਂਕਿ ਉਹ ਤਾਂ ਮੈਂ ਸ਼ੁਰੂ ਕੀਤੀ ਸੀ ਕਿਉਂਕਿ ਮੇਰੇ ਦਿਮਾਗ ਚ ਕਿਹਾ ਸੀਗਾ ਫਿਰ ਮੈਨੂੰ ਆਇਆ ਕਿ ਵੀ ਜੇ ਤੁਸੀਂ ਲਾਈਫ ਚ ਜੇ ਕਿਸੇ ਦੀ ਇੰਨਾ ਇੰਪੈਕਟ ਹੈਗਾ ਕਿ ਤੁਹਾਨੂੰ ਅੱਛਾ ਲੱਗ ਰਿਹਾ ਕਿਸੇ ਬੰਦੇ ਨੂੰ ਕਿ ਦੇ ਸੀ ਐਨ ਐਗਜ਼ਾਮਪਲ ਸੋ ਮੈਂ ਐਂਡ ਆਈ ਆਲਸੋ ਇੰਜੋਏ ਟਾਕਿੰਗ ਟੂ ਸਟੂਡੈਂਟ ਸੋ ਦੈਨ ਦੈਟਸ ਹਾਊ ਆਈ ਕੰਟੀਨਿਊ ਇਨ ਆਰਕੀਟੈਕਚਰ ਅਕੈਡਮੀਆ
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫਾਲੋ ਕਰੋ।
ਜੀ ਹਾਂ ਦੋਸਤੋ, ਇਹਨਾਂ ਦੇ ਨਾਲ ਗੱਲਬਾਤ ਹਜੇ ਇੱਥੇ ਹੀ ਖਤਮ ਨਹੀਂ ਹੁੰਦੀ, ਗੱਲਾਂ ਬਾਤਾਂ ਹੋਰ ਵੀ ਨੇ, ਲੇਕਿਨ ਵੇਲਾ ਹੋ ਗਿਆ ਜੀ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ। ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾ ਰਹੇ ਸੀ ਜੀ ਨੀਨਾ ਮੰਡ ਜੀ ਦੇ ਨਾਲ ਸਾਡੀ ਗੱਲਬਾਤ। ਪੇਸ਼ ਹੈ ਉਸ ਗੱਲਬਾਤ ਦਾ ਦੂਜਾ ਹਿੱਸਾ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ,
ਠੀਕ ਹੈ ਜੀ, ਤੇ ਤੁਸੀਂ ਫਿਲਹਾਲ ਵੀ ਪੜ੍ਹਾ ਰਹੇ ਹੋ ਹਨਾ?
ਹਾਂਜੀ, ਹੁਣ ਮੈਂ ਫੁੱਲ ਟਾਈਮ ਛੱਡਤਾ ਕਿਉਂਕਿ 2019 ਚ ਨਾ ਮੈਂ 2018 ਚ ਕੁਛ ਥੋੜੇ ਹੈਲਥ ਚੈਲੰਜਸ ਸੀਗੇ, ਕੁਛ ਮੈਂ ਕੀ ਕਹਿੰਦੇ ਆ ਜਿਹੜਾ ਕੀ ਕਹਿੰਦੇ ਆ ਆਈ ਡਿਡਨਟ ਲਾਈਕ ਦ ਐਡਮਿਨਿਸਟ੍ਰੇਟਿਵ ਸਾਈਡ ਆਫ ਯੂ ਨੋ ਬੀਂਗ ਐਨ ਅਕੈਡੈਮਿਕ, ਆਈ ਲਾਈਕ ਸਟਿਲ ਲਾਈਕ ਦ ਟੀਚਿੰਗ ਸਾਈਡ ਆਫ ਇਟ, ਤੇ ਮੈਂ ਸੋਚਿਆ ਬਹੁਤ ਵੀ ਇੱਕ ਸਾਲ ਦੀ ਮੈਂ ਛੁੱਟੀ ਕਰਾਂਗੀ
ਜੀ। ਨੀਨਾ ਜੀ, ਸੋ ਇਹ ਤਾਂ ਹੋ ਗਈ ਅਕੈਡਮੀਆ ਦੀ ਗੱਲ, ਆਰਕੀਟੈਕਟ ਬਣਨ ਦੀ ਗੱਲ, ਤੇ ਇਸ ਤੋਂ ਇਲਾਵਾ ਤੁਸੀਂ ਕਲਾਕਾਰ ਵੀ ਆ, ਆਰਟਿਸਟ ਵੀ ਆ, ਸੋ ਕਹਾਣੀ ਦਾ ਇਹ ਮੋੜ ਕਦੋਂ ਤੁਸੀਂ ਲਿਆ, ਕਦੋਂ ਤੁਹਾਡੇ ਅੰਦਰਲੀ ਕਿਊਰੀਓਸਿਟੀ, ਅੰਦਰਲਾ ਕਲਾਕਾਰ ਬਾਹਰ ਆਇਆ, ਤੇ ਕਦੋਂ ਤੁਸੀਂ ਇਹਨੂੰ ਪ੍ਰੋਫੈਸ਼ਨਲੀ ਕਰਨਾ ਸ਼ੁਰੂ ਕੀਤਾ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਜੀ।
ਉਸੇ ਟਾਈਮ ਗੁਰੂ ਨਾਨਕ ਦੇਵ ਜੀ ਦਾ ਉਹ ਕੀ ਕਹਿੰਦੇ ਆ ਜਿਹੜਾ ਆਪਣਾ ਸੈਲੀਬ੍ਰੇਸ਼ਨ ਕਰਨੀ ਸੀਗੀ ਆਪਾਂ, ਤੇ ਉਸ ਕਰਕੇ ਜਦੋਂ ਅਸੀਂ ਕਮੇਟੀ ਬਣਾਈ ਸੀਗੀ, ਅਸੀਂ ਵੀ ਆਪਣੇ ਸਾਡੇ ਫਰੈਂਡਸ ਨੇ, ਉਹਨਾਂ ਨੇ ਸਿੱਖ ਯੂਥ ਆਸਟ੍ਰੇਲੀਆ ਸ਼ੁਰੂ ਕੀਤਾ ਸੀਗਾ, ਤੇ ਕਹਿੰਦੇ ਆਪਾਂ ਇਕੱਠੇ ਹੋ ਕੇ ਸੈਲੀਬ੍ਰੇਟ ਕਰੀਏ, ਤੇ ਕਿਉਂਕਿ ਮੈਂ ਐਜ਼ ਏ ਅਕੈਡੈਮਿਕ ਮੈਂ ਤੇ ਮੇਰੇ ਹਸਬੈਂਡ ਦੋਨੋਂ ਫੋਟੋਗ੍ਰਾਫੀ ਕਰਦੇ ਹਾਂ, ਤੇ ਮੈਂ ਫੋਟੋਗ੍ਰਾਫਿਕ ਐਗਜ਼ੀਬਿਸ਼ਨ ਕੀਤੀਆਂ ਹੋਈਆਂ, ਤੇ ਅਸੀਂ ਸੀਗਾ ਵੀ ਗੁਰੂ ਨਾਨਕ ਦੇਵ ਜੀ ਆਪਣਾ ਪੀਅਰਮੌਂਟ ਪਾਰਕ 'ਚ ਕਰਾਂਗੇ, ਤੇ ਯੂ ਨੋ ਬਾਕੀ ਜਿਹੜੇ ਨੋਨ ਸਿੱਖ ਬੰਦੇ ਆ ਉਹਨਾਂ ਨੂੰ ਗੁਰੂ ਨਾਨਕ ਦੀ ਫਿਲੋਸਫੀ ਬਾਰੇ ਦੱਸਣਾ ਚਾਹੀਦਾ, ਵੀ ਐਗਜ਼ੀਬਿਸ਼ਨ ਹੋਣੀ ਚਾਹੀਦੀ, ਤੇ ਮੈਂ ਕਿਹਾ ਮੈਂ ਕਰ ਲਾਂਗੀ, ਹੱਥ ਕੀਤਾ, ਤੇ ਉਹ ਕਹਿੰਦੇ ਹਾਂ ਸਾਡੇ ਕੋਲ ਮਟੀਰੀਅਲ ਹੈਗਾ। ਜਦੋਂ ਮੈਂ ਦੇਖਿਆ ਤਾਂ ਉਹ ਤਕਰੀਬਨ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਸੀਗੀਆਂ, ਤੇ ਮੈਂ ਕਿਹਾ ਇਹਨਾਂ ਫੋਟੋਆਂ ਤੋਂ ਤੇ ਪੇਂਟਿੰਗ ਸੀਗੀਆਂ ਵੀ ਇਹਨਾਂ ਨੂੰ ਗੁਰੂ ਨਾਨਕ ਦੀ ਫਿਲੋਸਫੀ ਤੇ ਕੋਈ ਨੀ ਦੱਸ ਵੀ ਇਹਨੂੰ ਪਤਾ, ਨੋਨ ਸਿੱਖ ਨੂੰ ਪਤਾ ਚੱਲੇਗਾ। ਸੋ ਉਹ ਤੋਂ ਸ਼ੁਰੂ ਹੋਇਆ, ਮੈਨੂੰ ਸੋਚਿਆ ਵੀ ਮੈਂ ਪੇਂਟਿੰਗ ਤੇ ਕੀਤੀ ਹੋਈ ਹੈ, ਤੇ ਜਦੋਂ ਅਸੀਂ ਜਪਾਨ ਸੀਗੇ ਤੇ ਮੈਂ ਉਸ ਟਾਈਮ ਤੇ ਮੈਨੂੰ ਸੀਗਾ ਵੀ ਕਲਚਰ ਬਾਰੇ ਬਹੁਤ ਫੈਸੀਨੇਟਿੰਗ ਕਲਚਰ ਹੈ, ਆਈ ਵਾਂਟਡ ਟੂ ਨੋ ਮੋਰ, ਤੇ ਮੈਂ ਆਪਣੇ ਕੀ ਕਹਿੰਦੇ ਲਿਟਰੇਚਰ ਦੇ ਸਿਵਾਏ ਮੈਂ ਉੱਥੇ ਸੁਮੀ ਹੈਗੇ ਜੈਪਨੀਜ਼ ਇੰਕ ਪੇਂਟਿੰਗ ਦਾ ਕੋਰਸ ਕੀਤਾ, ਤੇ ਇਕੇਬਾਨਾ ਹੈਗਾ ਵਿੱਚ ਜੈਪਨੀਜ਼ ਫਲਾਵਰ ਅਰੇਂਜਮੈਂਟ ਦਾ ਕੋਰਸ ਕੀਤਾ। ਸੋ ਮੇਰਾ ਜਿਹੜਾ ਕੀ ਕਹਿੰਦੇ ਹੈਗਾ ਵੀ ਪੇਂਟਿੰਗ ਚ ਐਜ਼ ਏ ਹੋਬੀ ਕਰਦੀ ਰਹੀ ਹਾਂ, ਤੇ ਆਰਕੀਟੈਕਚਰ ਤਾਂ ਤੁਸੀਂ ਸਕੈਚਿੰਗ ਕਰਦੇ ਹੋ, ਡਰਾਇੰਗ ਕਰਦੇ ਹੋ, ਦੈਟ ਇਜ਼ ਇੰਟਰਿੰਸਿਕ ਪਾਰਟ ਆਫ ਆਰਕੀਟੈਕਚਰ। ਸੋ ਮੈਂ ਸੋਚਿਆ ਵੀ ਮੈਨੂੰ ਗੁਰੂ ਨਾਨਕ ਦੀ ਫਿਲੋਸਫੀ ਬਹੁਤ ਅੱਛੀ ਲੱਗਦੀ ਕਿ ਲੈਟ ਮੀ ਗਿਵ ਇਟ ਗੋ ਕਿ ਮੈਂ ਟਰਾਈ ਕਰਦੀ ਹਾਂ। ਤੇ ਤੁਸੀਂ ਕਹਿੰਦੇ ਵੀ ਇਹੀ ਕਹਿੰਦੇ ਗੁਰਪ੍ਰਸਾਦ ਹੈ, ਪਤਾ ਨੀ ਉਹ ਕਿੱਥੋਂ ਨਿਕਲੀ ਆ, ਮੈਂ ਅਰਾਊਂਡ 40 ਪੇਂਟਿੰਗਸ ਕੀਤੀਆਂ ਉਸ ਲਈ।
ਅੱਛਾ ਜੀ।
ਤੇ ਜਦੋਂ ਐਗਜ਼ੀਬਿਸ਼ਨ ਕੀਤੀ ਉਹ ਸਾਰਿਆਂ ਨੂੰ ਬਹੁਤ ਪਸੰਦ ਆਈਆਂ, ਤੇ ਕਈ ਬੰਦੇ ਕਹਿਣ ਵੀ ਅਸੀਂ ਖਰੀਦਣਾ ਚਾਹੁੰਦੇ ਹਾਂ, ਮੈਂ ਕਿਹਾ ਨਹੀਂ, ਮੈਂ ਤਾਂ ਦੇਖੋ ਜੀ ਆਪਣੇ ਮੈਨੂੰ ਸੀਗਾ ਵੀ ਮੈਂ ਗੁਰੂ ਨਾਨਕ ਦੀ ਫਿਲੋਸਫੀ ਬਾਰੇ ਦੱਸਣਾ ਚਾਹੁੰਦੀ ਹਾਂ, ਬਿਕੋਜ਼ ਟੂ ਮੀ ਇਟ ਇਜ਼ ਸੱਚ ਏ ਗੁੱਡ ਫਿਲੋਸਫੀ ਐਂਡ ਇਟ ਇਜ਼ ਇਰਰਿਸਪੈਕਟਿਵ, ਇਟਸ ਫੋਰ ਐਵਰੀ ਵਨ, ਇਟਸ ਨੋਟ you know, how to live well and how to treat each other well. So to me, that's sort of the key message. Vikirt karo, naam japo, van chako. You know, bahut simple. Ede choho ni hai ga, rang badang ni hai ga, koi thonu ho ritual karne di, change bande bano basically. So, ਉਥੋਂ ਫਿਰ ਪੇਂਟਿੰਗ ਹੋਰ ਕਰਨੀ ਸ਼ੁਰੂ ਕਰਤੀ ਪਤਾ ਨਹੀਂ ਕਿੱਥੋਂ ਆਇਆ ਖਿਆਲ ਤੇ ਮੈਂ ਜਦੋਂ ਪੇਂਟਿੰਗ ਕੰਪਲੀਟ ਕੀਤੀ ਨਾ ਮੈਨੂੰ ਇੰਨਾ ਜ਼ਿਆਦਾ ਉਹਦੇ ਨਾਲ ਮੈਂ ਮੂਵ ਹੋਈ ਮੈਨੂੰ ਕੋਈ ਇੰਨੀ ਚੀਜ਼ ਮੈਨੂੰ ਪੀਐਚਡੀ ਕਰਕੇ ਵੀ ਨਹੀਂ ਇੰਨੀ ਸੈਟਿਸਫੈਕਸ਼ਨ ਹੋਈ ਸੀ ਜਿੰਨੀ ਉਹ ਕਰਕੇ ਹੋਈ ਤੇ ਫਿਰ ਮੈਂ ਸੋਚਿਆ ਵੀ ਚਲੋ ਆਹ ਸਾਲ ਮੈਂ ਪੇਂਟਿੰਗ ਹੀ ਕਰਨੀ ਹੈ ਸੋ ਉੱਥੋਂ ਸ਼ੁਰੂ ਹੋਈ ਮੇਰੀ ਜਰਨੀ ਜੀ
ਤੇ ਇਸ ਨੂੰ ਫਿਰ ਤੁਸੀਂ ਅੱਗੇ ਪ੍ਰੋਫੈਸ਼ਨਲੀ ਹੋਰ ਕੰਟੀਨਿਊ ਕੀਤਾ ਤੁਸੀਂ ਇੱਕ ਐਗਜ਼ੀਬਿਸ਼ਨ ਦੀ ਗੱਲ ਕੀਤੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਤੁਸੀਂ ਕੀਤੀ ਇਸ ਤੋਂ ਅੱਗੇ ਫਿਰ ਇਹ ਸਿਲਸਿਲਾ ਅੱਗੇ ਵਧਿਆ ਤੁਹਾਡੇ ਆਰਟਿਸਟ ਹੋਣ ਦਾ
ਮੈਂ ਹੱਸ ਕੇ ਕਹਿੰਦੀ ਹੁੰਦੀ ਹਾਂ ਕਿ ਯੂ ਨੋ ਆਈ ਫੈਲ ਇਨਟੂ ਆਰਟ ਐਸ ਯੂ ਫਾਲ ਇਨ ਲਵ
ਅੱਛਾ
ਜੀ ਹੋ ਜਾਂਦਾ ਪਤਾ ਵੀ ਨਹੀਂ ਚੱਲਦਾ ਕਿੱਦਾਂ ਹੋ ਗਿਆ ਯੂ ਨੋ ਉਸ ਤਰ੍ਹਾਂ ਹੋਇਆ ਕਿ ਵੀ ਜਿੱਦਾਂ ਪਿਆਰ ਪੈ ਗਿਆ ਤੁਹਾਨੂੰ ਨਾ ਵੀ ਚੀਜ਼ ਕਰਨ ਚ ਉਹ ਚੰਗੀ ਲੱਗਦੀ ਹੈ ਫਿਰ ਤੁਸੀਂ ਉਹਨੂੰ ਹੋਰ ਕਿਸੇ ਢੰਗ ਨਾਲ ਕਰਦੇ ਸੋ ਮੈਂ ਕਰਦੀ ਰਹੀ ਆਪਣੀਆਂ ਪੇਂਟਿੰਗਸ ਕਾਫੀ ਤੇ ਉਹ ਫਿਰ ਮੈਨੂੰ ਜਦੋਂ ਵੀ ਕੋਈ ਬੰਦਾ ਦੇਖਦੇ ਸੀ ਨਾ ਸਾਰੇ ਕਹਿੰਦੇ ਸੀ ਬਹੁਤ ਅੱਛੀ ਹੈ ਬਹੁਤ ਅੱਛੀ ਹੈ ਸੋ ਅਸੀਂ ਸੋਚਿਆ ਵੀ ਨਾ ਆਪਣੀ ਫੈਮਿਲੀ ਤੇ ਤੁਹਾਨੂੰ ਓਦਾਂ ਹੀ ਕਹਿੰਦੇ ਹੁੰਦੇ ਵੀ ਹਾਂ ਅੱਛੀ ਹੈ ਸੋ ਵੀ ਪ੍ਰੋਫੈਸ਼ਨਲ ਬੰਦਿਆਂ ਤੋਂ ਪੁੱਛੀਏ ਵੀ ਕਿਸ ਤਰ੍ਹਾਂ ਲੱਗਦਾ ਸੋ ਵੀ ਸ਼ੋਡ ਇਟ ਟੂ ਕਿਊਰੇਟਰਸ ਐਂਡ ਦੇ ਸੈਡ ਦੇ ਲੁੱਕ ਵੈਰੀ ਮੈਚੁਰ ਵਰਕ ਇਟ ਡਜ਼ਨਟ ਲੁੱਕ ਲਾਈਕ ਕਿ ਵੀ ਕਿਸੇ ਬੰਦੇ ਨੇ ਯੂ ਨੋ ਨਾਨ ਪ੍ਰੋਫੈਸ਼ਨਲ ਨੇ ਕੀਤਾ ਹੋਇਆ ਤੋ ਉਹ ਤੋਂ ਤੁਹਾਨੂੰ ਹੋਰ ਇਨਕਰੇਜਮੈਂਟ ਮਿਲਦੀ ਹੈ ਸੋ ਹੁਣ ਮੈਂ ਆਪਣੀ ਸੋਲੋ ਐਗਜ਼ੀਬਿਸ਼ਨ ਕੀਤੀ ਆ ਆਰਟ ਟੂ ਮਿਊਜ਼ ਤੇ 2026 ਜਨਵਰੀ ਚ ਤੇ ਉਹ ਵੀ ਬਹੁਤ ਸਕਸੈਸਫੁਲ ਸੀਗੀ ਤੇ ਹੁਣ ਕਹਿੰਦੇ ਰੱਬ ਦੀ ਕਿਰਪਾ ਨਾਲ ਹੁਣ ਇੱਕ ਗਰੁੱਪ ਸ਼ੋਅ ਚ ਹੈਗੀ ਆ ਮੈਂ ਔਨ ਦਾ ਟਾਈਟਲ ਆਫ ਹੋਮ ਉਹਦੇ ਚ ਕੀ ਕਹਿੰਦੇ ਹੌਕਸਬਰੀ ਰੀਜਨਲ ਗੈਲਰੀ ਹੈਗੀ ਹੈ ਸੋ ਨਾਲ ਮੈਂ ਹੁਣ ਥੋੜਾ ਕਿਉਂਕਿ ਮੈਨੂੰ ਇਹ ਹੈਗਾ ਕਿ ਵੀ ਜਿਹੜੀ ਆਰਕੀਟੈਕਚਰ ਹੈਗਾ ਤੇ ਆਰਟ ਹੈਗਾ ਇਹ ਕੰਬਾਈਨਡ ਨੇ ਇਹ ਸੈਪਰੇਟ ਚੀਜ਼ਾਂ ਨਹੀਂ ਹੈਗੀਆਂ ਕਈ ਗੱਲਾਂ ਮੈਂ ਆਪਣੀਆਂ ਆਰਟ ਦੀ ਜਿਹੜੀ ਹੈਗੀਆਂ ਦੈਟ ਫੀਡ ਇਨ ਟੂ ਆਰਕੀਟੈਕਚਰ ਕਈ ਆਰਕੀਟੈਕਚਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੈਂ ਆਪਣੇ ਆਰਟ ਚ ਲੈਣੀਆਂ ਸੋ ਦੇ ਆਰ ਲਿੰਕਡ
ਤੇ ਜੇ ਆਰਟਿਸਟ ਦੀ ਗੱਲ ਕਰੀਏ ਤੇ ਹਰੇਕ ਆਰਟਿਸਟ ਦਾ ਕੋਈ ਨਾ ਕੋਈ ਆਪਣਾ ਇੱਕ ਵੱਖਰਾ ਸਟਾਈਲ ਹੁੰਦਾ ਕੋਈ ਵੱਖਰੀ ਇੰਸਪੀਰੇਸ਼ਨ ਹੁੰਦੀ ਕੋਈ ਇੱਦਾਂ ਦੀਆਂ ਭਾਵਨਾਵਾਂ ਹੁੰਦੀਆਂ ਜਿਹੜੀਆਂ ਉਹ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਆਰਟ ਨੂੰ ਦੇਖਣ ਉਹ ਮਹਿਸੂਸ ਕਰਨ ਤੁਹਾਡਾ ਕੀ ਵੱਖਰਾ ਸਟਾਈਲ ਹੈ ਜੀ ਕਿਹੜੀਆਂ ਭਾਵਨਾਵਾਂ ਤੁਸੀਂ ਆਰਟ ਰਾਹੀਂ
ਹਾਂਜੀ ਸੋ ਮੈਨੂੰ ਦੋ ਚੀਜ਼ਾਂ ਸੀਗੀਆਂ ਜੇ ਮੈਂ ਕਹਿੰਦੀ ਮੈਂ ਜਿਹੜਾ ਹੌਲੀ ਹੌਲੀ ਡਿਵੈਲਪ ਕੀਤਾ ਆਪਣੀ ਰੀਸਰਚ ਕਰਕੇ ਪੜ੍ਹ ਕੇ ਕਿਉਂਕਿ ਬੀਇੰਗ ਐਨ ਐਕੇਡੈਮਿਕ ਯੂ ਨੋ ਮੈਂ ਜਦੋਂ ਪੀਐਚਡੀ ਕਰਦੀ ਸੀ ਉਦੋਂ ਵੀ ਤੁਸੀਂ ਐਸਥੈਟਿਕਸ ਇਜ਼ ਪਾਰਟ ਆਫ ਯੂ ਨੋ ਹਾਊ ਆਈ ਵਾਜ਼ ਟ੍ਰਾਇੰਗ ਟੂ ਅੰਡਰਸਟੈਂਡ ਤੇ ਜੇ ਇੱਕ ਵਰਡ ਹੈ ਆਪਣੇ ਹਿੰਦੀ ਦਾ ਸੰਸਕ੍ਰਿਤ ਤੋਂ ਆਇਆ ਹੋਇਆ ਧਵਨੀ ਧਵਨੀ ਇਜ਼ ਏ ਐਸਥੈਟਿਕ ਟਰਮ ਫਰੋਮ ਇੰਡੀਅਨ ਲਿਟਰੇਚਰ ਆਪਣੇ ਉਹ ਤੋਂ ਕੀ ਕਹਿੰਦੇ ਸਦੀਆਂ ਤੋਂ ਪੁਰਾਣੀ ਹੈਗੀ ਹੈ ਜਿਹੜੀ ਲਿਟਰੇਚਰ ਤੋਂ ਆਈ ਹੋਈ ਹੈ ਵਿਚ ਇਜ਼ ਕਿ ਮੀਨਿੰਗ ਆਫ ਦਾ ਵਰਕ ਯੂ ਡੋਂਟ ਗਿਵ ਇਟ ਇਜ਼ ਸੁਜੈਸਟਿਡ ਸੋ ਉਹ ਤੋਂ ਮੈਂ ਆਪਣਾ ਆਈਡੀਆ ਆਇਆ ਉਹ ਤੋਂ ਮੈਂ ਆਪਣੀ ਜਿਹੜੀ ਐਬਸਟ੍ਰੈਕਸ਼ਨ ਆਈ ਡੋਂਟ ਡੂ ਰਿਪ੍ਰੈਜੈਂਟੇਸ਼ਨਲ ਆਰਟ ਆਈ ਡੋਂਟ ਡੂ ਫਿਗਰੇਟਿਵ ਆਰਟ ਆਈ ਡੂ ਐਬਸਟ੍ਰੈਕਟ ਆਰਟ ਉਹਦਾ ਮੀਨਿੰਗ ਹੁੰਦਾ ਕਿ ਵੀ ਉਹ ਸੁਜੈਸਟ ਕਰਦਾ ਉਹ ਐਂਡ ਜਿਹੜਾ ਵਿਊਅਰ ਹੁੰਦਾ ਮੇਰੇ ਹਿਸਾਬ ਨਾਲ ਕਿ ਜਿਹੜੀ ਹਰੇਕ ਪੇਂਟਿੰਗ ਹੈਗੀ ਹੈ ਫੋਰ ਈਚ ਵਿਊਅਰ ਇਟ ਇਜ਼ ਨਿਊ ਬਿਕੋਜ਼ ਈਚ ਵਿਊਅਰ ਬ੍ਰਿੰਗਸ ਇਟਸ ਓਨ ਇੰਟਰਪ੍ਰੀਟੇਸ਼ਨ ਸੋ ਉਹ ਉਸ ਤਰ੍ਹਾਂ ਦੇ ਹਿਸਾਬ ਨਾਲ ਮੈਂ ਆਪਣੀ ਆਲ ਕਾਲ ਮਾਈ ਸੋਰਟ ਆਫ ਲੈਂਗੁਏਜ ਦੈਟ ਆਮ ਡਿਵੈਲਪਿੰਗ ਧਵਨਿਕ ਐਬਸਟ੍ਰੈਕਸ਼ਨ
ਅੱਛਾ ਜੀ ਨਹੀਂ ਬਹੁਤ ਖੂਬ ਜੀ ਤੁਸੀਂ ਆਪਣੇ ਆਰਟ ਨੂੰ ਅੱਗੇ ਵਧਾ ਰਹੇ ਹਾਂ ਤੇ ਤੁਸੀਂ ਆਪਣੀ ਕਰੀਅਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਪੇਸ਼ੇ ਸਾਰਿਆਂ ਦੇ ਹੀ ਹੁੰਦੇ ਆ ਵੱਖ ਵੱਖ ਪਹਿਲੂ ਹੁੰਦੇ ਜ਼ਿੰਦਗੀ ਦੇ ਜਿਹਨਾਂ ਨੂੰ ਆਪਾਂ ਨਾਲ ਲੈ ਕੇ ਬੈਲੈਂਸ ਕਰਕੇ ਅੱਗੇ ਵੱਧਦੇ ਹਾਂ ਤੁਹਾਡੇ ਕੇਸ ਦੇ ਵਿੱਚ ਤੁਹਾਡੇ ਪੇਸ਼ੇ ਵੀ ਆ ਕ੍ਰੀਏਟਿਵ ਸਾਈਡ ਵੀ ਆ ਇਕੋਲੋਜੀਕਲ ਸਾਈਡ ਵੀ ਹੋਊਗੀ ਆਰਕੀਟੈਕਚਰ ਨੂੰ ਲੈ ਕੇ ਜਾਂ ਅਕੈਡੀਮੀਆ ਨੂੰ ਲੈ ਕੇ ਤੁਹਾਡੀਆਂ ਪਰਸਨਲ ਰਿਸਪੋਂਸੀਬਿਲਿਟੀਜ਼ ਵੀ ਹੋਣਗੀਆਂ ਹੋਰ ਵੀ ਵਧੇਰੇ ਕੰਮ ਹੋਣਗੇ ਇਹ ਸਭ ਨੂੰ ਤੁਸੀਂ ਬੈਲੈਂਸ ਕਰਕੇ ਮੈਨੇਜ ਕਰਕੇ ਕਿੱਦਾਂ ਅੱਗੇ ਵੱਧ ਰਹੇ ਹੋ ਜੀ ਕਿਹੜੀ ਕੋਈ ਚੀਜ਼ ਆ ਜਿਹੜੀ ਤੁਹਾਨੂੰ ਮਦਦ ਕਰ ਰਹੀ ਹੈ ਇਹ ਸਭ ਨੂੰ ਬੈਲੈਂਸ ਕਰਨ ਦੇ ਵਿੱਚ
ਜਿਹੜੀ ਬਿਕੋਜ਼ ਆਈ ਇੰਜੋਏ ਜਦੋਂ ਕੋਈ ਪੁੱਛਦਾ ਨਾ ਕੋਈ ਕਹਿੰਦੇ ਵੀ ਲੇਡੀਜ਼ ਨੂੰ ਇੰਨਾ ਔਖਾ ਹੈਗਾ ਮੇਰੇ ਹਿਸਾਬ ਨਾਲ ਬੀਇੰਗ ਏ ਵੂਮਨ ਇਜ਼ ਏ ਪ੍ਰਿਵਿਲੇਜ ਮੇਰੇ ਹਿਸਾਬ ਨਾਲ ਕਿ ਆਈ ਫੁੱਲੀ ਇੰਜੋਏ ਯੂ ਨੋ ਕਿ ਜਿਹੜੇ ਐਕਸਪੀਰੀਅੰਸ ਬੀਇੰਗ ਏ ਮਦਰ ਬੀਇੰਗ ਯੂ ਨੋ ਬੀਇੰਗ ਸੋਰਟ ਆਫ ਟੂ ਬੀ ਏਬਲ ਟੂ ਕ੍ਰੀਏਟ ਇਜ਼ ਸੱਚ ਏ ਬਿਗ ਪ੍ਰਿਵਿਲੇਜ ਪਰ ਜਦੋਂ ਤੁਹਾਡਾ ਪ੍ਰਿਵਿਲੇਜ ਹੁੰਦਾ ਉਹਦੇ ਨਾਲ ਤੁਹਾਡੀ ਰਿਸਪੋਂਸੀਬਿਲਿਟੀਜ਼ ਵੀ ਹੁੰਦੀਆਂ। ਸੋ ਆਪਣੇ ਲੇਡੀਜ਼ ਤੇ ਕਈ ਵਾਰੀ ਰਿਸਪੋਂਸੀਬਿਲਿਟੀਜ਼ ਜ਼ਿਆਦਾ ਹੁੰਦੀਆਂ ਤੇ ਕਈ ਵਾਰੀ ਉਹ ਜਿਹੜਾ ਆਪਣੇ ਲਈ ਉਹ ਟਾਈਮ ਨਹੀਂ ਕੱਢਦੀਆਂ ਹੈਗੀਆਂ। ਸੋ ਮੈਨੂੰ ਹੈਗਾ ਕਿ ਵੀ ਮੇਰੇ ਹਿਸਾਬ ਨਾਲ ਕਿ ਯੂ ਕਾਂਟ ਫੋਲੋ ਦ ਪਾਥ ਦ ਵੇ ਮੈਨ ਚਾਰਟ ਦੇ ਪਾਥ, ਉਹਨਾਂ ਦੇ ਚੈਲੰਜਸ ਡਿਫਰੈਂਟ ਹੈ। ਦੇ ਹੈਵ ਇਕੁਅਲ ਚੈਲੰਜਸ ਐਜ਼ ਵੁਮੈਨ ਇਨ ਮਾਈ, ਬਿਕੋਜ਼ ਆਈ ਹੈਵ ਟੂ ਬੋਇਜ਼ ਨਾਓ। ਮੈਂ ਸਮਟਾਈਮਸ ਆਈ ਸੇ ਕਿ ਮੈਨੂੰ ਰੱਬ ਨੇ ਤਾਂ ਦਿੱਤੇ ਸੀ ਮੈਂ ਆਦਮੀਆਂ ਨੂੰ ਵੀ ਸਮਝ ਸਕਾਂ, ਕਿ ਉਹ ਚੈਲੰਜਸ ਹਰੇਕ ਦੇ ਆਪਣੇ ਆਪਣੇ ਹੈਗੇ ਆ। ਸੋ ਬੀਇੰਗ ਏ ਵੁਮਨ ਆਈ ਅੰਡਰਸਟੈਂਡ ਕਿ ਯੂ ਕੈਨ ਹੈਵ ਐਵਰੀਥਿੰਗ ਬਟ ਨਾਟ ਐਟ ਦ ਸੇਮ ਟਾਈਮ। ਸੋ ਆਪਣੇ ਕੀ ਕਹਿੰਦੇ ਹੈਗੇ ਟਾਈਮ ਹੁੰਦਾ ਉਸ ਹਿਸਾਬ ਨਾਲ, ਜਦੋਂ ਤੁਹਾਡੀਆਂ ਕਈ ਵਾਰੀ ਰਿਸਪੋਂਸੀਬਿਲਿਟੀਜ਼, ਤੁਹਾਡੀਆਂ ਫੈਮਿਲੀ ਰਿਸਪੋਂਸੀਬਿਲਿਟੀਜ਼ ਜ਼ਿਆਦਾ ਹੁੰਦੀਆਂ, ਤੁਸੀਂ ਮੇਰੇ ਹਿਸਾਬ ਨਾਲ ਦੇ ਆਰ ਇਕੁਅਲੀ ਇੰਪੋਰਟੈਂਟ ਐਜ਼ ਮਾਈ ਕਰੀਅਰ। ਮਾਈ ਕਰੀਅਰ ਇਜ਼ ਨੋਟ ਐਵਰੀਥਿੰਗ, ਮਾਈ ਕਰੀਅਰ ਇਜ਼ ਨੋਟ ਮਾਈ ਲਾਈਫ। ਹਾਂਜੀ, ਸੋ ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਬੈਲੈਂਸ ਰੱਖਣਾ ਆਪਣੇ ਬਹੁਤ ਜ਼ਰੂਰੀ ਹੈਗਾ, ਕਿਉਂਕਿ ਤੁਸੀਂ ਆਪਣੀ ਫੈਮਿਲੀ ਲਾਈਫ ਨੂੰ ਵੀ ਹੈਪੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਤੁਹਾਡੇ ਜਿਹੜੇ ਬੱਚੇ ਹੈ ਉਹ ਚੰਗੇ ਵੈਲਿਊਜ਼ ਹੋਣ, ਉਹਨਾਂ ਨੂੰ ਸਿਖਾਉਣ ਲਈ ਤੁਹਾਡੀ ਰਿਸਪੋਂਸੀਬਿਲਿਟੀ ਹੈਗੀ ਹੈ। ਤੇ ਸੋ ਉਸ ਕਰਕੇ ਉਹਨਾਂ ਨੂੰ ਹੈਵਿੰਗ ਵੈਰੀ ਗੁੱਡ ਫਰੈਂਡਸ, ਹੈਵਿੰਗ ਏ ਗੁੱਡ ਨੈਟਵਰਕ, ਯੂ ਨੋ, ਹੈਵਿੰਗ ਐਵਰੀ ਵਨ ਔਨ ਯੂਰ ਸਾਈਡ। ਲਾਈਕ ਜਿਹੜੀ ਜਦੋਂ ਵੀ ਮੈਂ ਕੋਈ ਗੱਲ, ਹੁਣ ਮੈਂ ਨਿਊ ਕਾਸਲ ਦਾ ਜਦੋਂ ਜੋਬ ਲੈਣ ਦਾ ਡਿਸੀਜਨ ਕੀਤਾ, ਮੈਂ ਆਪਣੇ ਬੇਟੇ ਨੂੰ ਪੁੱਛਿਆ, ਮੈਂ ਕਿਹਾ ਦੇਖੋ ਮੈਂ ਨਹੀਂ ਚਾਹੁੰਦੀ ਵੀ ਤੇਰੇ ਤੇ ਇੰਪੈਕਟ ਹੋਵੇ ਇਸ ਗੱਲ ਦਾ। ਤੇ ਉਹ ਕਹਿੰਦਾ ਮੰਮ ਮੈਂ ਤਾਂ ਸਕੂਲੋਂ ਆਉਣਾ, ਸਕੂਲੋਂ ਆ ਕੇ ਮੈਂ ਆਪਣਾ ਹੋਮਵਰਕ ਕਰਨਾ ਹੁੰਦਾ ਤੇ ਵੀਕਐਂਡ ਤੇ ਤੁਸੀਂ ਇੱਥੇ ਹੋਵੋਗੇ, ਕਿਉਂਕਿ ਉਸ ਸਿਡਨੀ ਸੀਗੇ ਤੇ ਮੈਂ ਕਮਿਊਟ ਕਰਦੀ ਹੁੰਦੀ ਸੀ। ਕਹਿੰਦੇ ਕੋਈ ਇੰਪੈਕਟ ਨਹੀਂ ਹੈਗਾ। ਸੋ ਇਸ ਤਰ੍ਹਾਂ ਕਰਕੇ ਵੀ ਬੱਚਾ ਤੁਹਾਡਾ ਨਾ ਫੀਲ ਕਰੇ ਕਿ ਸਾਨੂੰ ਨਿਗਲੈਕਟ ਹੋਇਆ। ਸੋ ਜੇ ਤੁਸੀਂ ਓਨੈਸਟਲੀ ਮੇਰੇ ਹਿਸਾਬ ਨਾਲ ਗੱਲ ਕਰੋ ਆਪਣੇ ਪਰਿਵਾਰ ਨਾਲ, ਤੇ ਮੇਰੀ ਕੁਛ ਕਿਸਮਤੀ ਵੀ ਹੈਗੀ ਹੈ ਕਿ ਵੀ ਮੈਨੂੰ ਮੇਰਾ ਪਰਿਵਾਰ ਅੱਛਾ ਹੈ, ਮੇਰੇ ਹਸਬੈਂਡ ਬਹੁਤ ਅੱਛੇ ਨੇ, ਉਸ ਹਿਸਾਬ ਨਾਲ ਯੂ ਨੋ ਲਾਈਫ ਮੇਰੀ, ਯੂ ਨੋ, ਇਟਸ ਨੋਟ ਈਜ਼ੀ ਬਟ ਯੂ ਹੈਵ ਟੂ ਬਿਲੀਵ ਇਨ ਯੋਰਸੈਲਫ।
ਤੇ ਨੀਨਾ ਜੀ, ਤੁਸੀਂ ਅੱਜ ਆਪਣੇ ਸਫ਼ਰ ਦੇ ਬਾਰੇ ਦੱਸਿਆ, ਆਪਣੇ ਪੇਸ਼ਿਆਂ ਦੇ ਬਾਰੇ ਦੱਸਿਆ, ਅਜਿਹੇ ਫੈਸਲਿਆਂ ਬਾਰੇ ਦੱਸਿਆ ਜਿਹੜੇ ਤੁਸੀਂ ਲਏ ਆਪਣੇ ਕਰੀਅਰ ਲਈ, ਆਪਣੀ ਫੈਮਿਲੀ ਦੇ ਲਈ। ਤੁਹਾਡੇ ਇਸ ਪੂਰੇ ਸਫ਼ਰ ਦੇ ਵਿੱਚੋਂ ਕੀ ਕੋਈ ਅਜਿਹੀ ਚੀਜ਼ ਜਿਹੜੀ ਤੁਸੀਂ ਸਿੱਖੀ, ਜਾਂ ਕੋਈ ਚੈਲੇਂਜ ਜਿਹੜਾ ਤੁਸੀਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਲਿਆਂਦਾ, ਜਿਹਦੇ ਨਾਲ ਸ਼ਾਇਦ ਜਿਹੜਾ ਕੋਈ ਹੁਣ ਆਰਕੀਟੈਕਚਰ ਵਾਲੇ ਪਾਥ 'ਤੇ ਤੁਰ ਰਿਹਾ ਹੋਵੇ ਜਾਂ ਕਿਸੇ ਵੀ ਪ੍ਰੋਫੈਸ਼ਨਲ ਫੀਲਡ ਵਾਲੇ ਪਾਥ 'ਤੇ ਤੁਰ ਰਿਹਾ ਹੋਵੇ, ਉਹਨਾਂ ਨੂੰ ਉਸ ਸੁਨੇਹੇ ਤੋਂ ਕੋਈ ਮਦਦ ਮਿਲੇ, ਕੁਛ ਵੀ ਇੱਦਾਂ ਦਾ ਸਾਂਝਾ ਕਰਨਾ ਚਾਹੋਗੇ ਤਾਂ ਮੰਚ ਹਾਜ਼ਰ ਹੈ ਜੀ।
ਹਾਂਜੀ, ਆਈ ਥਿੰਕ ਜਿਹੜੇ ਮੈਨੂੰ ਹੁੰਦਾ ਵੀ ਜ਼ਿੰਦਗੀ 'ਚ ਤੁਹਾਡੇ ਜਿੰਨੇ ਵੀ ਬੰਦੇ ਆਉਂਦੇ ਹੈਗੇ ਆ ਤੁਹਾਡੀ ਲਾਈਫ 'ਚ, ਉਹ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦੇ ਆ। ਕਈ ਵਾਰੀ ਬਹੁਤ ਅੱਛਾ ਸਿਖਾ ਕੇ ਜਾਂਦੇ ਆ, ਜੇ ਤੁਹਾਡੇ ਨਾਲ ਕੋਈ ਮਾੜਾ ਵਰਤਾਅ ਵੀ ਹੁੰਦਾ ਉਹ ਵੀ ਸਿਖਾ ਕੇ ਜਾਂਦੇ ਆ ਵੀ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈਗਾ। ਤੇ ਮੇਰੇ ਜ਼ਿੰਦਗੀ 'ਚ ਕੀ ਕਹਿੰਦੇ ਹੈਗੇ ਆ, ਮੇਰੇ ਤਾਇਆ ਜੀ ਸੀਗੇ, ਉਹ ਮੇਰੇ ਬਹੁਤ ਵੱਡੇ ਸਪੋਰਟਰ ਸੀਗੇ। ਮੇਰੇ ਮਾਤਾ ਜੀ ਸੀਗੀ, ਮੈਂ ਬਹੁਤ ਛੋਟੀ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਸੋ ਮੇਰੀਆਂ ਚਾਰ ਮਾਸੀਆਂ ਨੇ, ਮੈਂ ਕਹਿੰਦੀ ਮੇਰੀਆਂ ਚਾਰ ਮਾਵਾਂ ਨੇ। ਮੈਂ ਜਿੱਦਾਂ ਕਹਿੰਦੀ ਹਾਂ ਕਿ ਮੈਨੂੰ ਪਤਾ ਨਹੀਂ ਸੀ ਛੋਟੀ ਹੁੰਦੀ ਤੋਂ ਵੀ ਮਾਂ ਦੀ, ਜਦੋਂ ਮੈਂ ਆਪ ਮਾਂ ਬਣੀ ਕਿ ਕੀ ਉਹਦਾ ਉਹ ਹੈਗਾ ਹੈ, ਕਿਸ ਤਰ੍ਹਾਂ ਕਰਨਾ। ਮੈਂ ਇਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਸੋ ਮੈਂ ਉਹ ਚਾਰੋਂ ਆਪਣੀਆਂ ਮਾਸੀਆਂ ਕਿੰਨੀ ਦੇਖਦੀ ਸੀ, ਹਾਊ ਟੂ ਬੀ ਏ ਬੈਸਟ ਮਾਮ। ਆਈ ਪਿਕਡ ਅਪ ਬੈਸਟ ਕੁਆਲਿਟੀਜ਼ ਫਰੋਮ ਈਚ ਵਿਚ ਆਈ ਥਿੰਕ ਵੁੱਡ ਬੀ ਯੂਸਫੁਲ। ਸੋ ਸੇਮ ਵੇ ਪ੍ਰੋਫੈਸ਼ਨ 'ਚ ਤੁਹਾਨੂੰ ਲੱਗਦਾ ਵੀ ਜਿੱਦਾਂ ਸਪੈਸ਼ਲੀ ਬੀਂਗ ਏ ਵੁਮਨ, ਤੁਸੀਂ ਉਹ ਇਗਜ਼ਾਮਪਲਸ ਨਹੀਂ ਹੁੰਦੀਆਂ, ਬਟ ਯੂ ਪਿਕ ਕਿ ਇਹ ਮੈਨੂੰ ਕਿਹੜੀ ਚੀਜ਼ ਅੱਛੀ ਹੈਗੀ ਹੈ, ਤੁਸੀਂ ਉਹਨੂੰ ਆਪਣਾ ਵਰਤਾਅ ਕਰ ਸਕਦੇ ਹੋ। ਸੋ ਮੇਰੇ ਹਿਸਾਬ ਨਾਲ ਕਿ ਤੁਹਾਡਾ ਜਿਹੜਾ ਆਪਣਾ ਆਪਣੇ ਆਪ 'ਚ, ਤੁਹਾਨੂੰ ਕਾਫੀ ਬੰਦੇ ਕਈ ਵਾਰੀ ਨੀਚਾ ਵੀ ਦਿਖਾਉਂਦੇ ਆ, ਉਹ ਨਹੀਂ ਤੁਹਾਨੂੰ ਇੰਪੈਕਟ ਕਰ ਦੇਣਾ ਚਾਹੀਦਾ। ਤੁਸੀਂ ਨਾਲੇ ਆਪਣੀਆਂ ਵੈਲਿਊਜ਼ ਨਾਲ ਰਹਿਣਾ, ਇਹ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਵੀ ਤੁਸੀਂ ਜਿਹੜੀ ਮੈਨੂੰ ਹੈਗੀਆਂ ਸਿੱਖੀ ਦੀਆਂ ਵੈਲਿਊਜ਼ ਹੈ, ਕਿ ਜੇ ਤੁਹਾਡੇ ਨਾਲ ਕੋਈ ਬੁਰਾ ਵਰਤਾਵ ਕਰਦਾ ਤੁਸੀਂ ਬੁਰਾ ਵਰਤਾਵ ਨਾ ਕਰੋ, ਆਪਣੀ ਅਸੂਲਾਂ ਦੇ ਨਾਲ ਚੱਲੋ। ਕਿਉਂਕਿ ਅਸੂਲਾਂ ਦੇ ਨਾਲ ਥੋੜਾ ਡਿਫਿਕਲਟ ਹੁੰਦਾ, ਪਰ ਆਈ ਥਿੰਕ ਇਨ ਦੀ ਐਂਡ ਇਟਸ ਦ ਬੈਸਟ, ਯੂ ਹੈਵ ਅ ਬੈਸਟ ਲਾਈਫ ਜੇ ਤੁਸੀਂ ਅਸੂਲਾਂ ਨਾਲ ਚੱਲੋ।
ਨੀਨਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਮਾਂ ਕੱਢਿਆ, ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਆਪਣਾ ਸਫ਼ਰ ਅਤੇ ਉਹਦੇ ਵਿੱਚੋਂ ਕੀ ਕੁਛ ਤੁਸੀਂ ਸਿੱਖਿਆ ਉਹ ਸਾਡੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ।
ਥੈਂਕ ਯੂ ਜੀ, ਤੁਹਾਡਾ ਧੰਨਵਾਦ ਬਹੁਤ ਸਰ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫੋਲੋ ਕਰੋ।
ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੰਜਾਬੀ ਰੰਗਮੰਚ ਦੇ ਮੰਨੇ ਪਰਮੰਨੇ ਨਿਰਦੇਸ਼ਕ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ, ਜਿਨ੍ਹਾਂ ਨੇ 5 ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬੀ ਥੀਏਟਰ ਦੀ ਸੇਵਾ ਕੀਤੀ ਹੈ ਅਤੇ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ, ਅੱਜ ਕੱਲ੍ਹ ਆਪਣੇ ਇਤਿਹਾਸਕ ਨਾਟਕ ਮਹਾਰਾਣੀ ਜਿੰਦੀ ਨਾਲ ਮੈਲਬਰਨ ਪਹੁੰਚੇ ਹੋਏ ਨੇ। ਇਹ ਕੀ ਹੈ ਪਲੇਅ, ਇਸ ਬਾਰੇ ਸੁਣਦੇ ਹਾਂ ਜੀ ਉਹਨਾਂ ਦੀ ਜ਼ਬਾਨੀ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢਿੰਗਰਾ ਤੁਹਾਡੇ ਨਾਲ। ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਸੱਭਿਆਚਾਰ ਦੀ ਗੱਲ ਹੁੰਦੀ ਹੈ, ਪੰਜਾਬੀ ਸੱਭਿਆਚਾਰ ਦੀ ਗੱਲ ਹੋਣ ਲੱਗਦੀ ਹੈ ਤਾਂ ਕਾਫੀ ਮਾਣ ਮਹਿਸੂਸ ਹੁੰਦਾ ਹੈ, ਅਤੇ ਇਸੇ ਮਾਣ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਹੁਣ ਪੰਜਾਬੀ ਰੰਗਮੰਚ ਵੀ ਉਡਾਰੀਆਂ ਮਾਰ ਰਿਹਾ ਹੈ। ਅਤੇ ਇਸੇ ਦੇ ਸਿਲਸਿਲੇ ਦੇ ਵਿੱਚ ਅਸੀਂ ਇੱਕ ਖਾਸ ਇੰਟਰਵਿਊ ਇਸ ਵਕਤ ਤੁਹਾਡੇ ਸਾਹਮਣੇ ਲੈ ਕੇ ਆਇਆ, ਔਰ ਸਾਡੇ ਨਾਲ ਇਸ ਵਕਤ ਰਮਾ ਸੇਖੋਂ ਜੀ ਅਤੇ ਡਾਇਰੈਕਟਰ ਸਾਹਿਬ ਕੇਵਲ ਧਾਲੀਵਾਲ ਜੀ ਇੱਥੇ ਪਹੁੰਚੇ ਹੋਏ ਨੇ। ਸੋ ਰਮਾ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ ਅਤੇ ਸ਼ੁਰੂਆਤ ਦੇ ਵਿੱਚ ਕੀ ਦੱਸਣਾ ਚਾਹੋਗੇ ਤੁਸੀਂ ਸਾਡੇ ਸਰੋਤਿਆਂ ਨੂੰ?
ਬਹੁਤ ਵਧੀਆ, ਮੈਂ ਜਿੰਦਾ, ਮਹਾਰਾਣੀ ਜਿੰਦਾ। ਅੰਗਰੇਜ਼ ਮੈਨੂੰ ਸ਼ੇਖੂਪੁਰੇ ਤੋਂ ਦੂਰ, ਮੇਰੇ ਪੁੱਤਰ ਤੋਂ ਹੋਰ ਵੀ ਦੂਰ ਚੁਨਾਰ ਵਿਖੇ, ਬਨਾਰਸ ਵਿਖੇ ਚੁਨਾਰ ਦੇ ਕਿਲੇ ਦੇ ਵਿੱਚ ਉਹਨਾਂ ਨੇ ਮੈਨੂੰ ਕੈਦ ਕਰ ਦਿੱਤਾ ਹੈ ਤੇ ਮੇਰਾ ਭੱਤਾ ਹਟਾ ਕੇ 12,000 ਸਲਾਨਾ ਕਰ ਦਿੱਤਾ ਹੈ। ਅੰਗਰੇਜ਼ ਮੈਨੂੰ ਆਤਮਿਕ ਤੌਰ ਤੇ ਤੋੜਨਾ ਚਾਹੁੰਦੇ ਨੇ, ਪਰ ਉਹ ਜਿੰਦਾ ਨੂੰ ਨਹੀਂ ਜਾਣਦੇ ਮੇਰੀ ਇੱਕੋ ਇੱਕ ਕਮਜ਼ੋਰੀ, ਮੇਰਾ ਪੁੱਤਰ ਦਲੀਪ ਏ, ਤੇ ਮੈਂ ਉਹਨੂੰ ਪਿਛਲੇ 1 ਸਾਲ ਤੋਂ ਨਹੀਂ ਵੇਖਿਆ। ਪਿਛਲੇ 1 ਸਾਲ ਤੋਂ ਮੈਂ ਇੰਨਾ ਰੋਈ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਰਮਾ ਸੇਖੋਂ ਤੇ ਇਹ ਸੀਗੀ ਕੁਛ ਛੋਟੀ ਜਿਹੀ ਝਲਕ ਨਾਟਕ ਮਹਾਰਾਣੀ ਜਿੰਦਾਂ ਦੀ, ਜੋ ਕਿ 8 ਮਾਰਚ ਨੂੰ ਹੋ ਰਿਹਾ ਡਰਬਿਨ ਆਰਟ ਸੈਂਟਰ ਦੇ ਵਿੱਚ। ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਨਾਟਕ ਨੂੰ ਲਿਖਣ ਵਾਲੇ, ਇਸ ਨੂੰ ਡਿਜ਼ਾਈਨ ਕਰਨ ਵਾਲੇ ਖੂਬਸੂਰਤੀ ਦੇ ਨਾਲ, ਤੇ ਇਹਦੇ ਨਿਰਦੇਸ਼ਕ ਸਾਡੇ ਬੜੇ ਹੀ ਪਿਆਰੇ ਤੇ ਸਤਿਕਾਰਤ ਕੇਵਲ ਧਾਲੀਵਾਲ ਜੀ ਵੀ, ਉਹਨਾਂ ਨੇ ਸਾਨੂੰ ਮੈਲਬਰਨ ਦੇ ਵਿੱਚ ਜੁਆਇਨ ਕੀਤਾ ਹੋਇਆ। ਸੋ ਸਾਡੇ ਵਿਭਾਗ ਨੇ, ਸੋ ਮੈਂ ਕੇਵਲ ਭਾਜੀ ਨੂੰ ਤੁਹਾਡੇ ਸਾਰਿਆਂ ਦੇ ਰੂਬਰੂ ਕਰਨਾ ਚਾਹੁੰਦੀ ਹਾਂ।
ਹਾਂਜੀ ਬਿਲਕੁਲ ਜੀ, ਤੁਸੀਂ ਬਾਖੂਬੀ ਕਿਹਾ, ਔਰ ਕਿਹਾ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਸ਼ਖਸੀਅਤ ਇੱਥੇ ਮੈਲਬਰਨ ਪਹੁੰਚੀ ਹੈ ਅਤੇ ਇੰਨੇ ਸਾਰੇ ਪਲੇ, 50 ਸਾਲਾਂ ਤੋਂ ਵੱਧ ਦਾ ਸਮਾਂ ਥੀਏਟਰ ਨੂੰ ਦੇਣ ਵਾਲੇ, ਔਰ ਬਹੁਤ ਸਾਰੇ ਕਮਾਲ ਦੇ ਜੋ ਕਲਾਕਾਰ ਨੇ, ਜਿਨ੍ਹਾਂ ਨੇ ਬਾਲੀਵੁੱਡ ਤੱਕ ਬਹੁਤ ਵੱਡੇ, ਦੁਨੀਆਂ ਦੇ ਕਲਾ ਦੇ ਮੰਚਾਂ ਤੱਕ ਆਪਣਾ ਨਾਮ ਫਖਰ ਨਾਲ ਅੱਗੇ ਵਧਾਇਆ, ਉਹਨਾਂ ਨੂੰ ਸਿੱਖਿਆ ਦੇਣ ਵਾਲੇ ਇੱਥੇ ਪਹੁੰਚੇ ਨੇ। ਸੋ ਕੇਵਲ ਧਾਲੀਵਾਲ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਮੈਲਬਰਨ ਕਿਵੇਂ ਲੱਗ ਰਿਹਾ, ਕੰਗਾਰੂਆਂ ਦੀ ਧਰਤੀ ਤੇ ਆ ਕੇ?
ਬਹੁਤ ਵਧੀਆ, ਮੈਲਬਰਨ ਬਹੁਤ ਸੋਹਣਾ ਸ਼ਹਿਰ ਹੈ, ਬਹੁਤ ਪਿਆਰੇ ਲੋਕ ਨੇ, ਕੰਗਾਰੂ ਵੀ ਬਹੁਤ ਪਿਆਰੇ ਨੇ। ਸੋ ਮੈਨੂੰ ਇੰਝ ਲੱਗਦਾ ਕਿ ਮੈਂ ਜਿਵੇਂ ਇੱਕ ਘਰ ਤੋਂ ਉੱਠ ਕੇ ਦੂਜੇ ਘਰ 'ਚ ਆ ਗਿਆ ਹੋਵਾਂ। ਮੈਂ ਰੰਗਮੰਚ ਕਰਨ ਵਾਲਾ ਬੰਦਾ ਵਾਂ, ਅਤੇ ਰੰਗ ਕਰਮੀਆਂ ਨੇ ਮੈਨੂੰ ਬੁਲਾਇਆ ਹੈ, ਰਮਾ ਸੇਖੋਂ ਨੇ, ਇਹਨਾਂ ਦੀ ਟੀਮ ਨੇ। ਸੋ ਬਹੁਤ ਸ਼ੁਕਰੀਆ ਪੁਨੀਤ, ਤੁਸੀਂ ਅੱਜ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੇ ਨਾਟਕ ਬਾਰੇ ਦਰਸ਼ਕਾਂ ਦੇ ਨਾਲ ਸਾਂਝ ਪਾ ਸਕੀਏ।
ਸੋ ਬਿਲਕੁਲ ਜੀ, ਤੁਸੀਂ ਹਜ਼ਾਰਾਂ ਹੀ ਨਾਟਕ ਕਰ ਚੁੱਕੇ ਹੋ, ਇੱਕ ਹੁਣ ਨਾਟਕ ਮੈਲਬਰਨ ਲੈ ਕੇ ਆਏ ਹੋ। ਸੋ ਕਿੰਨੀ ਕੁ ਵੱਡੀ ਚੀਜ਼ ਹੈ ਇੱਥੇ ਵੱਸਦੇ ਪੰਜਾਬੀਆਂ ਲਈ?
ਮੈਂ ਸਮਝਦਾ ਕਿ ਮਹਾਰਾਣੀ ਜਿੰਦਾ ਜਿਹੜਾ ਨਾਟਕ ਹੈ, ਇਹ ਸਿਰਫ ਸਾਡਾ ਇਤਿਹਾਸ ਨਹੀਂ ਹੈ, ਇਹ ਸਾਡੀ ਹੋਂਦ ਦੀ ਨਿਸ਼ਾਨੀ ਹੈ, ਸਾਡੇ ਪੰਜਾਬੀਆਂ ਦੇ ਇੱਕ ਗੌਰਵਮਈ ਇਤਿਹਾਸ ਦਾ ਬਹੁਤ ਖੂਬਸੂਰਤ ਔਰ ਬਹੁਤ ਦਲੇਰਾਨਾ ਜਿਹੜਾ ਇੱਕ ਵਰਕਾ ਹੈ, ਉਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ। ਇੱਕ ਅਜਿਹੀ ਮਾਂ ਦੀ ਗੱਲ ਜਿਹਦੇ ਨਾਲ ਅੰਗਰੇਜ਼ਾਂ ਨੇ ਧੋਖਾ ਕੀਤਾ, ਇੱਕ ਮਹਾਰਾਣੀ ਜਿਹਦਾ ਪੁੱਤਰ ਅੰਗਰੇਜ਼ਾਂ ਨੇ ਖੋਹ ਲਿਆ, ਉਹ ਤੋਂ 15 ਸਾਲ ਦੂਰ ਰੱਖਿਆ ਔਰ ਇੰਨਾ ਤਸ਼ੱਦਦ ਕੀਤਾ ਕਿ ਇਸ ਤੋਂ ਵੱਡਾ ਕੋਈ ਜ਼ੁਲਮ ਹੋ ਨਹੀਂ ਸਕਦਾ ਇੱਕ ਮਾਂ ਲਈ, ਇੱਕ ਪੁੱਤ ਲਈ। ਔਰ ਉਸ ਔਰਤ ਜਿਹੜੀ ਸਾਰੀ ਉਮਰ ਅੰਗਰੇਜ਼ਾਂ ਨਾਲ ਇਸ ਲਈ ਲੜਦੀ ਰਹੀ ਕਿ ਇਹ ਤੁਹਾਡੀ ਧਰਤੀ ਨਹੀਂ ਹੈ, ਇਹ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ, ਤੁਸੀਂ ਇਹਦੇ ਨਾਲ ਇਹਦੇ ਕੁਝ ਨਹੀਂ ਲੱਗਦੇ, ਇਹ ਪੰਜਾਬ ਦੀ ਧਰਤੀ ਦੇ ਲੋਕ ਹੀ ਇਹਦੇ ਕੁਝ ਲੱਗਦੇ ਨੇ, ਇੱਥੋਂ ਬਾਹਰ ਨਿਕਲੋ। ਔਰ ਆਜ਼ਾਦੀ ਸੰਗਰਾਮ ਲਈ ਬਹੁਤ ਵੱਡਾ ਯੋਗਦਾਨ ਪਾਇਆ ਉਸ ਔਰਤ ਨੇ, ਅਸੀਂ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ।
ਜਿਵੇਂ ਰਮਾ ਜੀ, ਇਹਨਾਂ ਦੀ ਟੀਮ ਨੇ ਪਹਿਲਾਂ ਵੀ ਬਹੁਤ ਸਾਰੇ ਪਲੇਅ ਕੀਤੇ ਨੇ, ਹੁਣ ਤੁਸੀਂ ਵੀ ਇੱਥੇ ਆਏ ਹੋ, ਤੁਸੀਂ ਕੰਮ ਤਾਂ ਚਲੋ ਇੰਨੇ ਸਾਲ ਹੋ ਗਏ ਨੇ, ਇਕੱਠਿਆਂ ਨੇ ਸ਼ੁਰੂ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ, ਉਹ ਵੀ ਸਾਨੂੰ ਪਤਾ, ਉਹਦੇ ਬਾਰੇ ਪਹਿਲਾਂ ਥੋੜ੍ਹਾ ਜਿਹਾ ਦੱਸੋ ਕਿਵੇਂ ਸ਼ੁਰੂ ਹੋਇਆ ਸੀ?
ਮੈਂ ਕਿਉਂਕਿ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪੜ੍ਹਿਆ, ਅਤੇ ਉਸ ਤੋਂ ਪਹਿਲੇ ਵੀ ਮੈਂ ਕਿਉਂਕਿ ਥੀਏਟਰ ਕਰਦਾ ਸੀ, ਅਤੇ ਜਦੋਂ ਮੈਂ ਵਾਪਸ ਅੰਮ੍ਰਿਤਸਰ ਆ ਕੇ ਥੀਏਟਰ ਗਰੁੱਪ ਬਣਾਇਆ ਤੇ ਉਹਦੇ ਜਿਹੜੇ ਬਿਗਨਿੰਗ ਦੇ ਆਰਟਿਸਟ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ, ਸੋ ਰਮਾ ਸੇਖੋਂ ਉਹਨਾਂ ਦੇ ਵਿੱਚੋਂ ਇੱਕ ਹੈ ਔਰ ਬਹੁਤ ਬਿਹਤਰੀਨ ਅਦਾਕਾਰਾ ਪੰਜਾਬ ਦੀ, ਅਗਰ ਕਹੀਏ ਕਿ ਜਿਹੜੇ ਟੌਪ 'ਤੇ ਕੋਈ 10 ਅਦਾਕਾਰ ਗਿਣੇ ਜਾਂਦੇ ਆ, ਸ਼ੀ ਇਜ਼ ਵਨ ਆਫ ਦੈਮ, ਕਿ ਉਸ ਤਰ੍ਹਾਂ ਦੀ ਅਦਾਕਾਰਾ ਹੈ ਔਰ ਸਾਨੂੰ ਬੜਾ ਮਾਣ ਹੈ ਕਿ ਇਹਨੇ ਮੰਚ ਰੰਗ ਮੰਚ ਦੇ ਮੁੱਢਲੇ ਦੌਰ ਦੇ ਵਿੱਚ ਬਹੁਤ ਵੱਡਾ ਸਾਡਾ ਸਾਥ ਦਿੱਤਾ, ਲੂਣਾ ਨਾਟਕ ਦੇ ਵਿੱਚ, ਕਦੇਸਣ ਨਾਟਕ ਦੇ ਵਿੱਚ, ਮਾਵਾਂ ਨਾਟਕ ਦੇ ਵਿੱਚ, ਸੋ ਕੰਟੀਨਿਊਸਲੀ ਸਾਡੇ ਨਾਲ 4-5 ਸਾਲ ਕੰਮ ਕੀਤਾ ਔਰ ਫਿਰ ਇਹ ਆਪਣੇ ਪਰਿਵਾਰਕ ਰੁਝੇਵਿਆਂ ਵਿੱਚ ਰੁੱਝ ਗਈ, ਫਿਰ ਇੱਥੇ ਮੈਲਬੋਰਨ ਆ ਕੇ ਵੱਸ ਗਏ ਔਰ ਫਿਰ ਜਦੋਂ ਦੁਬਾਰਾ ਇਹ ਰਮਾ ਨੂੰ ਮੌਕਾ ਮਿਲਿਆ ਔਰ ਇਹਨੇ ਜਦੋਂ ਮੇਰੇ ਨਾਲ ਗੱਲ ਕੀਤੀ, ਰਮਾ ਨੇ ਕਿ ਭਾਅ ਜੀ ਮੈਨੂੰ ਫਿਰ ਤੋਂ ਮੈਂ ਨਾਟਕ ਕਰਨਾ ਚਾਹੁੰਦੀ ਹਾਂ ਕੋਈ ਇਸ ਤਰ੍ਹਾਂ ਦਾ ਕਿਰਦਾਰ, ਅਤੇ ਮੈਂ ਅਸੀਂ ਕਾਫੀ ਕੁਝ ਡਿਸਕਸ ਕੀਤਾ ਹੋਰ ਕਹਾਣੀਆਂ ਵੀ, ਪਰ ਫਿਰ ਸਾਨੂੰ ਲੱਗਾ ਜਦੋਂ ਮੈਂ ਕਿਹਾ ਕਿ ਇਸ ਐਕਚੁਅਲੀ ਮੈਂ ਇਸ ਸਕ੍ਰਿਪਟ 'ਤੇ ਆਲਰੇਡੀ ਕੰਮ ਕਰ ਰਿਹਾ ਸੀ, ਕਿਸੇ ਹੋਰ ਲਈ ਕਰ ਰਿਹਾ ਸੀ, ਅਤੇ ਫਿਰ ਮੈਂ ਕਿਹਾ ਰਮਾ ਮੇਰੇ ਕੋਲ ਆਹ ਸਕ੍ਰਿਪਟ ਹੈ, ਹੁਣ ਮੈਂ ਇੱਥੇ ਕੰਮ ਕਰ ਰਿਹਾ, ਅਤੇ ਇਮੀਜੀਏਟਲੀ ਰਮਾ ਨੇ ਕਿਹਾ ਕਿ ਹਾਂ ਭਾਅ ਜੀ ਇਹ ਕਿਰਦਾਰ ਮੇਰੇ ਦਿਲ ਦੇ ਬਹੁਤ ਨੇੜੇ ਆ, ਮੈਂ ਇੱਥੇ ਕੰਮ ਕਰਨਾ ਚਾਹੁੰਦੀ ਹਾਂ। ਔਰ ਰਮਾ ਅੰਮ੍ਰਿਤਸਰ ਆਈ, ਅਸੀਂ 2-2.5 ਮਹੀਨੇ ਦੀਆਂ ਰਿਹਰਸਲਾਂ ਕੀਤੀਆਂ, ਕੁਝ ਸ਼ੋਅਜ਼ ਅੰਮ੍ਰਿਤਸਰ ਵਿੱਚ ਕੀਤੇ, ਅੰਮ੍ਰਿਤਸਰ ਦੀ ਟੀਮ ਸੀ ਨਾਲ, ਔਰ ਹੁਣ ਜਿਹੜੀ ਟੀਮ ਹੈ ਹੁਣ ਮੈਲਬੋਰਨ ਦੀ ਟੀਮ ਹੈ, ਔਰ ਇਸ ਲਈ ਮੈਨੂੰ ਚੰਗਾ ਲੱਗ ਰਿਹਾ ਕਿ ਇੱਕ ਟੀਮ ਤੋਂ ਦੂਜੀ ਟੀਮ ਦੇ ਵਿੱਚ ਸ਼ਿਫਟ ਹੋ ਰਿਹਾ, ਇੱਕ ਨਾਟਕ ਜਿਹੜਾ ਵਾ ਉਹਦਾ ਡਿਜ਼ਾਈਨ ਉਹ ਆ, ਉਹਦੀ ਡਾਇਰੈਕਸ਼ਨ ਉਹ ਆ, ਸਕ੍ਰਿਪਟ ਉਹ ਆ, ਪਰ ਕਲਾਕਾਰ ਅਲੱਗ ਨੇ, ਪਰ ਉਹਨਾਂ ਦੀ ਭਾਵਨਾ ਉਹੀ ਆ, ਉਹਨਾਂ ਦੀ ਐਨਰਜੀ ਉਹੀ ਹੈ, ਉਹਨਾਂ ਕੋਲ ਤਾਕਤ ਉਹੀ ਹੈ, ਉਹਨਾਂ ਦੇ ਕੋਲ ਐਕਸਪ੍ਰੈਸ਼ਨ ਉਹੀ ਹੈ, ਸੋ ਇਹ ਗੱਲ ਬੜੀ ਖੂਬਸੂਰਤ ਹੈ ਮੇਰੇ ਲਈ।
ਸੋ ਮਜ਼ਾਕ ਦੇ ਵਿੱਚ ਜਿਵੇਂ ਤੁਸੀਂ ਤੰਜ ਕੱਸ ਜਾਂਦੇ ਹੋ ਕਿ ਇੱਥੇ ਵੀ ਜਿਹੜੇ ਸਟੂਡੈਂਟਸ ਨੇ ਉਹਨਾਂ ਤੇ ਵੀ ਤੰਜ ਕੱਸ ਜਾਂਦੇ ਹੋ ਜਾਂ ਫਿਰ ਦਬਕਾ ਮਾਰਦੇ ਹੋ, ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਸਿੱਧੀ ਰੇਖਾ 'ਚ ਲੈ ਕੇ ਆਉਂਦੇ ਹੋ?
ਉਹ ਬਹੁਤ ਜ਼ਿਆਦਾ ਦਬਕਾ ਤਾਂ ਨਹੀਂ ਮੈਂ, ਹਾਲੇ ਕਿ ਇਹ ਗੱਲ ਮੇਰੇ ਲਈ ਤੁਸੀਂ ਜੋ ਕਹਿ ਰਹੇ ਹੋ ਬਹੁਤ ਮਸ਼ਹੂਰ ਹੈ ਕਿ ਮੈਂ ਤੰਜ ਵੀ ਕੱਸਦਾ, ਦਬਕੇ ਵੀ ਮਾਰਦਾ, ਪਰ ਉਹ ਇੱਕ ਡਾਇਰੈਕਟਰਜ਼ ਫੀਵਰ ਹੁੰਦਾ ਹੈ ਉਸ ਵੇਲੇ ਕਿ ਮੈਂ ਜਿਹੜਾ ਮੈਂ ਕੰਮ ਕਰਵਾ ਰਿਹਾ ਉਹ ਸੋਹਣੇ ਤਰੀਕੇ ਨਾਲ ਨਿਭਾ ਲੈਣ, ਪਰ ਜਿਨ੍ਹਾਂ ਨੂੰ ਜ਼ਿਆਦਾ ਦਬਕੇ ਵੱਜਦੇ ਨੇ ਹਮੇਸ਼ਾ ਉਹਨਾਂ ਦੇ ਨਾਲ ਮੇਰਾ ਬਹੁਤ ਪਿਆਰ ਰਿਹਾ ਵਾ, ਔਰ ਉਹ ਕਿਸੇ ਵੀ ਤਰ੍ਹਾਂ ਦੇ, ਚਾਹੇ ਉਹ ਕਪਿਲ ਸ਼ਰਮਾ ਵੀ ਹੋਵੇ ਅਤੇ ਚਾਹੇ ਕੋਈ ਇਹ ਨਵੇਂ ਕਲਾਕਾਰ ਨੇ, ਇਹਨਾਂ ਦੇ ਵਿੱਚ ਵੀ ਇੱਕ ਦੋ ਜਣਿਆਂ ਨੂੰ ਥੋੜ੍ਹਾ ਜਿਹਾ ਮੈਂ ਹਲਕਾ ਜਿਹਾ ਦਬਕਾ ਤੇ ਮਾਰਿਆ ਵਾ, ਪਰ ਉਹ ਬਹੁਤ ਸੋਹਣੇ ਕਲਾਕਾਰ ਨੇ ਔਰ ਬਹੁਤ ਪਿਆਰਾ ਕੰਮ ਕਰਦੇ ਪਏ ਨੇ
ਜੀ। ਸੋ ਆਸ ਕਰਦੇ ਹਾਂ ਕਿ ਹੁਣ ਮੈਲਬਨ ਦੇ ਜੋ ਦਰਸ਼ਕ ਨੇ, ਮੈਲਬਨ ਦੇ ਜੋ ਪੰਜਾਬੀ ਲੋਕ ਨੇ, ਉਹਨਾਂ ਦੇ ਵਾਸਤੇ ਵੀ ਇੱਕ ਬਹੁਤ ਸੋਹਣੀ ਅਤੇ ਬਹੁਤ ਹੀ ਸਿੱਖਿਆ ਵਾਲੀ ਜੋ ਚੀਜ਼ ਹੈ ਉਹ ਪੇਸ਼ ਕਰੋਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਥੇ ਆਉਣ ਲਈ, ਸਾਡੇ ਨਾਲ ਇੰਨੀਆਂ ਪਿਆਰੀਆਂ ਅਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਕਰਨ ਦੇ ਲਈ।
ਬਹੁਤ ਸ਼ੁਕਰੀਆ ਪਨੀਤ ਤੁਹਾਡਾ ਵੀ, ਔਰ ਮੈਂ ਜਾਂਦੇ ਜਾਂਦੇ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਜਿੱਥੇ ਵੀ ਬੈਠੇ ਮੈਨੂੰ ਸੁਣ ਰਹੇ ਹੋ, ਵੇਖ ਰਹੇ ਹੋ, ਔਰ ਮਹਾਰਾਣੀ ਜਿੰਦਾ 8 ਮਾਰਚ ਨੂੰ ਡਰਬੀਅਨ ਆਰਟ ਸੈਂਟਰ ਨਾਟਕ ਹੋ ਰਿਹਾ ਵਾ, ਸ਼ਾਮ ਨੂੰ 5 ਵਜੇ ਤੋਂ ਅਸੀਂ ਸਾਰੇ ਉੱਥੇ ਇਕੱਠੇ ਹੋਵਾਂਗੇ, ਔਰ ਤੁਸੀਂ ਇਸ ਨਾਟਕ ਨੂੰ ਇੰਜੋਏ ਕਰੋ, ਇਸ ਨਾਟਕ ਨੂੰ ਦੇਖੋ ਔਰ ਸਾਡਾ ਸਾਥ ਦਿਓ, ਆਪਣੇ ਸ਼ਹਿਰ ਦੇ ਕਲਾਕਾਰਾਂ ਦਾ ਸਾਥ ਦਿਓ, ਔਰ ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਡੇ ਨਾਲ ਮਿਲ ਕੇ 8 ਮਾਰਚ ਸ਼ਾਮ ਨੂੰ 5 ਵਜੇ
ਜੀ। ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸਾਨੂੰ ਸਮਾਂ ਦੇਣ ਦੇ ਲਈ, ਬਹੁਤ ਬਹੁਤ ਧੰਨਵਾਦ।
ਬਹੁਤ ਸ਼ੁਕਰੀਆ।
ਸੋ ਆਸ ਕਰਦੇ ਹਾਂ ਕਿ ਤੁਹਾਨੂੰ ਵੀ ਰੰਗ ਮੰਚ ਨਾਲ ਜੁੜੀਆਂ ਗੱਲਾਂ ਬਾਤਾਂ ਪਸੰਦ ਆਈਆਂ ਹੋਣਗੀਆਂ। ਹੁਣ ਲੈਂਦੇ ਹਾਂ ਇਜਾਜ਼ਤ, ਜੁੜੇ ਰਹੋ ਤੇ ਸੁਣਦੇ ਰਹੋ SBS ਪੰਜਾਬੀ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
ਜੀ ਹਾਂ ਦੋਸਤੋ, ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ। ਹੁਣ ਮੈਨੂੰ ਸ਼ਾਇਨਾ ਕਾਲਰਾਂ ਨੂੰ ਦਿਓ ਇਜਾਜ਼ਤ, ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਤੁਹਾਡਾ ਆਪਣਾ SBS ਪੰਜਾਬੀ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਨੇ, ਇਹ ਸਾਰੀਆਂ ਪੇਸ਼ਕਾਰੀਆਂ ਤੇ ਇਸ ਤੋਂ ਇਲਾਵਾ ਹੋਰ ਬਹੁਤ ਕੁਝ, ਲੇਖ, ਪੋਡਕਾਸਟ, ਵੀਡੀਓਜ਼, ਸਭ ਕੁਝ ਤੁਹਾਨੂੰ ਸਾਡੀ ਵੈਬਸਾਈਟ sbs.com.au/punjabi ਉੱਤੇ ਤੇ ਸਾਡੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਉੱਤੇ ਮਿਲ ਸਕਦਾ ਹੈ ਜੀ। ਤੇ ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।